ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਮਨ ਚ ਵਿਚਾਰ ਕੀਤੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਨਗਰ ਤੋਂ ਚੱਲ ਕੇ ਜਿੱਥੇ ਜਿੱਥੇ ਸਾਡੇ ਸਿੱਖ ਸਾਡੀ ਆਰਾਧਨਾ ਕਰ ਰਹੇ ਨੇ, ਨਾਲੇ ਉਹਨਾਂ ਨੂੰ ਦਰਸ਼ਨ ਦੇਈਏ, ਨਾਲੇ ਪੂਰਬ ਦੇਸ਼ ਦੀ ਯਾਤਰਾ ਕਰੀਏ। ਇਹ ਵਿਚਾਰ ਕਰਕੇ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲੇ ਨੇ। ਅਨੰਦਪੁਰ ਸਾਹਿਬ ਦੇ ਜਿਤਨੇ ਨਿਵਾਸੀ ਨੇ ਉਹਨਾਂ ਸਾਰਿਆਂ ਨੂੰ ਸਤਿਗੁਰਾਂ ਨੇ ਧੀਰਜ ਦਿੱਤਾ ਹੈ ਔਰ ਉਪਦੇਸ਼ ਦਿੱਤਾ ਹੈ ਕਿ ਭਾਈ ਧਰਮ ਦੀ ਕਿਰਤ ਕਰਨੀ ਹੈ, ਐਸੀ ਕਿਰਤ ਕਰਨੀ ਜਿਹਦੇ ਚ ਕਿਸੇ ਪ੍ਰਕਾਰ ਦਾ ਕੋਈ ਪਾਪ ਕਰਮ ਨਾ ਹੋਵੇ, ਔਰ ਨਾਲੇ ਨਾਮ ਜਪਣਾ, ਸਾਧ ਸੰਗਤ ਦੀ ਸੇਵਾ ਕਰਨੀ, ਗੁਰੂ ਦੀ ਸੇਵਾ ਜਾਣ ਕੇ। ਤੇ ਗੁਰੂ ਦੀ ਸੇਵਾ ਦੁਨੀਆਂ ਦੇ ਜਿਤਨੇ ਤਪ ਨੇ ਉਹਨਾਂ ਸਾਰੇ ਤਪਾਂ ਚੋਂ ਸਭ ਤੋਂ ਸਾਰ ਤਪ ਹੈ, ਸ਼੍ਰੋਮਣੀ ਤਪ ਹੈ। ਪਹਿਲੇ ਯੁੱਗਾਂ ਵਿੱਚ ਤਪੱਸਿਆ ਕਰਕੇ ਫਲ ਦੀ ਪ੍ਰਾਪਤੀ ਹੁੰਦੀ ਸੀ, ਤਪ ਕਰਕੇ ਹਰ ਇੱਕ ਕਾਮਨਾ ਪੂਰੀ ਹੁੰਦੀ ਸੀ, ਪਰ ਹੁਣ ਕਲੀ ਕਾਲ ਦੇ ਸਮੇਂ ਚ ਤਪ ਦਾ ਸਮਾਂ ਨਹੀਂ ਹੈ, ਨਾ ਹੀ ਕਿਸੇ ਦੇ ਸਰੀਰ ਵਿੱਚ ਇੰਨੀ ਤਾਕਤ ਹੈ ਕੋਈ ਲੰਮੇ ਸਮੇਂ ਤੱਕ ਤਪੱਸਿਆ ਕਰ ਸਕੇ। ਇਸ ਕਰਕੇ ਤੁਸੀਂ ਸਤਸੰਗਤ ਦੀ ਸੇਵਾ ਕਰਨੀ ਆ, ਹਜ਼ਾਰ ਗੁਣਾ ਜ਼ਿਆਦਾ ਫਲ ਹੈ ਤਪੱਸਿਆ ਨਾਲੋਂ। ਇਹ ਵਰ ਦੇ ਕੇ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਜ਼ਿੰਮੇਵਾਰੀ ਇੱਕ ਸੇਵਕ ਨੂੰ ਦੇ ਕੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੋਂ ਚੱਲ ਪਏ, ਸੰਗਤ ਸਮੇਤ, ਪਰਿਵਾਰ ਸਮੇਤ। ਚਲਦਿਆਂ ਚਲਦਿਆਂ ਰੋਪੜ ਆਦਿਕ ਦੇ ਇਲਾਕਿਆਂ ਨੂੰ ਤਾਰਦੇ ਹੋਇਆਂ, ਹੋਰ ਵੀ ਅਨੇਕਾਂ ਥਾਵਾਂ ਨੂੰ ਪਵਿੱਤਰ ਕਰਦੇ ਹੋਇਆਂ, ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਉਦੋਂ ਪਟਿਆਲਾ ਨਹੀਂ ਸੀ ਵਸਿਆ, ਆ ਜਿੱਥੇ ਬੈਠੇ ਆ ਇਹਨਾਂ ਥਾਵਾਂ ਨੂੰ ਵੀ ਪਵਿੱਤਰ ਕਰਦੇ ਆ, ਵਰ ਦਿੰਦੇ ਆ। ਜਦੋਂ ਸਤਿਗੁਰੂ ਜੀ ਨੇ ਇੱਥੇ ਚਰਨ ਪਾਏ ਨੇ, ਉਸ ਦਿਨ ਮੱਘਰ ਸੁਧੀ ਪੰਚਮੀ ਦਾ ਦਿਹਾੜਾ ਸੀ, ਅੱਜ ਇਹਨੂੰ ਆਪਾਂ ਬਸੰਤ ਪੰਚਮੀ ਕਹਿੰਦੇ। ਇਸੇ ਕਰਕੇ ਸਤਿਗੁਰਾਂ ਦੇ ਇਸ ਸਥਾਨ ਤੇ ਬਸੰਤ ਪੰਚਮੀ ਦਾ ਜੋੜ ਮੇਲਾ, ਸਲਾਨਾ ਜੋੜ ਮੇਲਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਮੱਘਰ ਸੁਧੀ ਪੰਚਮੀ ਵਾਲੇ ਦਿਨ ਸਤਿਗੁਰਾਂ ਨੇ ਇੱਥੇ ਚਰਨ ਪਾਏ। ਇਸੇ ਨਗਰ ਦਾ ਰਹਿਣ ਵਾਲਾ ਭਾਗਮਲ ਝੀਵਰ ਸੀ, ਉਹਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਸੀ, ਮਹਾਰਾਜ ਸਾਡੇ ਨਗਰ ਦੇ ਵਿੱਚ ਮਹਾਮਾਰੀ ਰੋਗ ਫੈਲਿਆ ਹੋਇਆ, ਤੁਸੀਂ ਦਇਆ ਕਰੋ, ਕਿਰਪਾ ਕਰੋ। ਤੋ ਮਹਾਰਾਜ ਜੀ ਨੇ ਸਰੋਵਰ ਚ ਚਰਨ ਪਾ ਕੇ ਬਚਨ ਕਿਹਾ, ਇਹਦੇ ਚ ਇਸ਼ਨਾਨ ਕਰੋ, ਮਹਾਮਾਰੀ ਦੀ ਨਿਵਰਤੀ ਹੋਵੇਗੀ, ਰੋਗਾਂ ਦੀ ਨਿਵਰਤੀ ਹੋਵੇਗੀ। ਫਿਰ ਬਚਨ ਕੀਤਾ, ਇੱਕ ਮਾਈ ਨੇ, ਮਹਾਰਾਜ ਅਠਰਾਏ ਨਾਲ ਬੱਚੇ ਡਿੱਗ ਪੈਂਦੇ ਹਨ, ਉਹਨਾਂ ਨੂੰ ਵੀ ਬਚਨ ਕੀਤਾ, ਭਾਈ ਇੱਥੇ ਇਸ਼ਨਾਨ ਕਰੋ, ਸੋਕੇ ਨਾਲ ਜਿਹੜੇ ਬੱਚੇ ਸੁੱਕ ਜਾਂਦੇ ਨੇ ਉਹ ਵੀ ਇੱਥੇ ਇਸ਼ਨਾਨ ਕਰਨ, ਉਹਨਾਂ ਦਾ ਸਾਰੇ ਰੋਗਾਂ ਸੋਗਾਂ ਦਾ ਦੁੱਖਾਂ ਦੀ ਨਿਵਰਤੀ ਹੋਵੇਗੀ। ਅੱਜ ਵੀ ਉਹ ਹੁਕਮਨਾਮਾ ਜੋ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਲਿਖਿਆ ਹੋਇਆ, ਉਹ ਜੋਤ ਸਾਹਿਬ ਦੇ ਨਾਲ ਜਿੱਥੇ ਜੋਤ ਜਗਦੀ ਹੈ ਉਹਦੇ ਨਾਲ ਸੁਭਾਏ ਮਾਨ ਹੈ, ਉਹਦੇ ਵਿੱਚ ਸਾਰੀ ਵਾਰਤਾਲਾਪ ਲਿਖੀ ਹੋਈ ਹੈ। ਸੂਰਜ ਪ੍ਰਕਾਸ਼ ਵਿੱਚ ਵੈਸੇ ਉਹਦਾ ਸਾਰਾ ਵਿਸਥਾਰ ਇੱਥੇ ਕਥਾ ਦਾ ਨਹੀਂ ਆਉਂਦਾ, ਪਰ ਉਹ ਸਥਾਨ ਦੀ ਜੋ ਇਸ ਸਥਾਨ ਦੀ ਮਰਿਆਦਾ ਇਤਿਹਾਸ ਹੈ ਉਹ ਮੈਂ ਸੁਣਾ ਦੇਣਾ ਜ਼ਰੂਰੀ ਸਮਝਦਾ ਸੀ, ਇਸ ਕਰਕੇ ਆਪ ਜੀ ਨਾਲ ਇਹ ਵਿਚਾਰ ਸਾਂਝੀ ਕੀਤੀ ਹੈ। ਇੱਥੋਂ ਸਤਿਗੁਰੂ ਜੀ ਅੱਗੇ ਹੋਰ ਨਗਰਾਂ ਨੂੰ ਜਾ ਰਹੇ ਨੇ, ਆ ਮੂਲੇਵਾਲ ਨਗਰ ਹੈ, ਉਸ ਨਗਰ ਵਿੱਚ ਸਤਿਗੁਰਾਂ ਨੇ ਚਰਨ ਪਾਏ ਨੇ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਉਹਨਾਂ ਨਗਰਾਂ ਨੂੰ ਪਵਿੱਤਰ ਕੀਤਾ ਹੈ, ਮੂਲੇਵਾਲ ਤੋਂ ਅੱਗੇ ਸ਼ੇਖਾ ਪਿੰਡ ਹੈ, ਸ਼ੇਖੇ ਗਏ ਹਨ, ਉੱਥੋਂ ਹੋਰ ਵੀ ਕਈ ਅੱਗੇ ਨਗਰ ਨੇ ਮਾਲਵੇ ਦੇ ਇਲਾਕੇ ਵਿੱਚ, ਉਹ ਸਾਰੇ ਪਿੰਡਾਂ ਦੀਆਂ ਕਥਾਵਾਂ ਜੋ ਉੱਥੇ ਮਹਾਰਾਜ ਜੀ ਨੇ ਕੌਤਕ ਕੀਤੇ ਨੇ, ਉਹ ਸਾਰੇ ਕੌਤਕਾਂ ਦੀ ਕਥਾ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਦੁਵੇਰਾ ਸ਼੍ਰੀ ਗੁਰੂ ਹਰਗੋਬਿੰਦ ਕੇ ਨੰਦਨ ਧੀਰ ਕਿਰਪਾ।
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਜੋ ਬੜੇ ਵੱਡੇ ਧੀਰਜੀ ਨੇ, ਜੋ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਨੇ, ਇਤਨਾ ਧੀਰਜ ਤੇ ਠਰਮਾ ਹੈ ਸਤਿਗੁਰਾਂ ਅੰਦਰ ਕਿ ਮਾਨੋ ਧਰਤੀ ਨੂੰ ਵੀ ਧੀਰਜ ਰੱਖਣ ਦੀ ਜਾਚ ਗੁਰੂ ਸਾਹਿਬ ਨੇ ਸਿਖਾਈ ਹੋਵੇ। ਐਸੇ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ।
ਨੰਦਨ ਧੀਰ ਕਿਰਪਾਲ,
ਮਹਾਨ ਕਿਰਪਾਲੂ ਹਨ, ਮਹਾਨ ਦਿਆਲੂ ਤੇ ਧੀਰਜੀ ਹਨ।
ਸਹਿਜ ਸੁਭਾਇਕ ਵਿਚਰਤੇ ਪਹੁੰਚੇ ਮੂਲੋਵਾਲ।
ਸਹਿਜ ਸੁਭਾਇਕ ਵਿਚਰਦਿਆਂ ਹੋਇਆਂ ਅਨੇਕਾਂ ਨਗਰਾਂ ਨੂੰ ਪਾਵਨ ਤੇ ਪਵਿੱਤਰ ਕਰਦੇ ਹੋਇਆਂ ਗਰੀਬਨਵਾਜ ਪਾਤਸ਼ਾਹ ਜੀ ਮਹਾਰਾਜ ਮੂਲੋਵਾਲ ਨਗਰ ਪਹੁੰਚੇ ਹਨ। ਮੂਲੇਵਾਲ ਨਗਰ ਵਿੱਚ ਮਹਾਰਾਜ ਜੀ ਨੇ ਚਰਨ ਪਾਏ ਹਨ।
ਭਈ ਦੇਖ ਗਰਾਮ ਗੁਰ ਠਾਂਡੇ ਰਹੇ।
ਮਹਾਰਾਜ ਜੀ ਜਦੋਂ ਮੂਲੋਵਾਲ ਪਹੁੰਚੇ ਨਾ ਤੇ ਮੂਲੋਵਾਲ ਨਗਰ ਦੇ ਬਾਹਰ ਹੀ ਸਤਿਗੁਰੂ ਜੀ ਨੇ ਨਗਰ ਵੇਖਿਆ। ਪਹਿਲਾਂ ਨੇੜੇ ਜਦੋਂ ਪਹੁੰਚੇ ਤੇ ਸਾਹਮਣੇ ਗ੍ਰਾਮ ਵੇਖ ਕੇ ਮੂਲੋਵਾਲ ਨਗਰ ਵੇਖ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਖਲੋ ਗਏ।
ਰੁਚਰੇ ਉਚਿਤ ਥਲ ਤੈ ਕੋ ਲਏ।
ਉੱਥੇ ਮਹਾਰਾਜ ਜੀ ਨੇ ਰੁਚਰ ਸਥਾਨ ਵੇਖਿਆ, ਭਲੀ ਜਗ੍ਹਾ ਭਲਾ ਸਥਾਨ ਮਹਾਰਾਜ ਜੀ ਨੇ ਵੇਖਿਆ ਹੈ।
ਤੇਰਾ ਕੀਨ ਗਰੀਬ ਨਿਵਾਜ।
ਗਰੀਬਾਂ ਨੂੰ ਨਿਵਾਜਣ ਵਾਲੇ ਦਇਆਲੂ ਕਿਰਪਾਲੂ ਮਿਹਰਬਾਨ ਸਤਿਗੁਰਾਂ ਨੇ ਮੂਲੋਵਾਲ ਨਗਰ ਦੀ ਜੂਹ ਦੇ ਵਿੱਚ ਸਤਿਗੁਰਾਂ ਨੇ ਡੇਰਾ ਕੀਤਾ ਹੈ।
ਅਮਰ ਟਿਕਾਇਓ ਸਕਲ ਸਮਾਜ।
ਜਿਨ੍ਹਾਂ ਸਤਿਗੁਰਾਂ ਦੇ ਨਾਲ ਸਾਜੋ ਸਮਾਜ ਹੈ, ਭਾਵ ਜਿੰਨੇ ਸੇਵਕ ਨੇ, ਜਿਨ੍ਹਾਂ ਸਤਿਗੁਰਾਂ ਦੇ ਨਾਲ ਲਸ਼ਕਰ ਆਇਆ ਹੈ, ਸਾਰਿਆਂ ਦਾ ਭਲੀ ਪ੍ਰਕਾਰ ਨਾਲ ਸਤਿਗੁਰਾਂ ਨੇ ਡੇਰਾ ਕੀਤਾ, ਟਿਕਾਣਾ ਕੀਤਾ ਹੈ।
ਬੀਤ ਗਈ ਘਟਕਾ ਜੁਗ ਜਵੈ।
ਖਾਲਸਾ ਜੀ ਮਹਾਰਾਜ ਜੀ ਜਦੋਂ ਇੱਥੇ ਡੇਰਾ ਕੀਤਾ, ਸਾਹਿਬ ਨੂੰ ਡੇਰਾ ਕੀਤਿਆਂ ਦੋ ਘੜੀਆਂ ਬਤੀਤ ਹੋ ਗਈਆਂ। ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ, ਦੋ ਕੁ ਘੜੀਆਂ ਦਾ ਸਮਾਂ ਸਤਿਗੁਰਾਂ ਨੂੰ ਬੈਠਿਆਂ ਬਤੀਤ ਹੋਇਆ।
ਮਈਆ ਗੋਂਦਾ ਦੋਨੋਂ ਤਵੈ।
ਖਾਲਸਾ ਜੀ ਇਸ ਨਗਰ ਦੇ ਦੋ ਸਿੱਖ ਸਨ ਗੁਰੂ ਘਰ ਦੇ ਪ੍ਰੇਮੀ, ਇੱਕ ਦਾ ਨਾਂ ਭਾਈ ਮਈਆ ਜੀ ਮਾਈਆ ਜੀ ਸੀ, ਦੂਜੇ ਦਾ ਨਾਂ ਭਾਈ ਗੋਂਦਾ ਸੀ। ਭਾਈ ਮਈਆ ਜੀ ਔਰ ਭਾਈ ਗੋਂਦਾ ਜੀ
ਆਨ ਬੰਦਨਾ ਕੀਨ ਸੁਗੁਰ ਕੋ।
ਇਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਨਗਰ ਚ ਆਏ ਨੇ, ਤੋ ਭਾਈ ਮਾਈਆ ਜੀ ਔਰ ਭਾਈ ਗੋਂਦਾ ਜੀ ਇਹ ਦੋਵੇਂ ਚੱਲ ਕੇ ਆਏ। ਦੋਨਾਂ ਨੇ ਆ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਤੇ ਬੜੇ ਅਦਬ ਨਾਲ ਸਤਿਕਾਰ ਨਾਲ ਵੰਦਨਾ ਕੀਤੀ ਹੈ।
ਬੈਠੇ ਨਿਕਟ ਭਾਉ ਕਰ ਔਰ ਕੋ।
ਬੜੀ ਭਾਵਨਾ ਧਾਰਨ ਕਰਕੇ, ਬੜਾ ਹਿਰਦੇ ਚ ਪ੍ਰੇਮ ਧਾਰਨ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠ ਗਏ।
ਸ੍ਰੀ ਸਤਿਗੁਰ ਤਿੰਨ ਸਾਥ ਬਖਾਨਾ ਆਨੋ ਸੁੰਦਰ ਜਲੇ ਤਪਾਨਾ।
ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਤੁਸੀਂ ਇਸ ਨਗਰ ਦੇ ਨਿਵਾਸੀ ਹੋ, ਇੱਥੇ ਤੁਹਾਨੂੰ ਤੁਹਾਡੇ ਨਗਰ ਦਾ ਭੇਤ ਹੈ, ਪਤਾ ਹੋਵੇਗਾ, ਜਾਓ ਜਾਓ ਸਾਡੇ ਲਈ ਜਲ ਛਕਣ ਵਾਸਤੇ ਲੈ ਕੇ ਆਓ। ਭਾਈ ਮਾਈਆ ਤੇ ਗੋਂਦਾ ਜੀ ਜਦੋਂ ਮਹਾਰਾਜ ਜੀ ਕੋਲ ਬੈਠੇ ਨਾ ਨਮਸਕਾਰ ਕਰਕੇ, ਤੋ ਮਹਾਰਾਜ ਜੀ ਨੇ ਇਹਨਾਂ ਦੀ ਸੇਵਾ ਲਾਈ ਕਿ ਜਾਓ ਭਾਈ ਤੁਸੀਂ ਜਾ ਕੇ ਸਾਡੇ ਛਕਣ ਵਾਸਤੇ ਜਲ ਲੈ ਕੇ ਆਓ।
ਮਾਰਗ ਸਗਰੇ ਸ਼ਰਮ ਕੋ ਹਰਬੇ।
ਕਿਉਂਕਿ ਅਸੀਂ ਬੜਾ ਲੰਮਾ ਪੈਂਡਾ ਪਿੱਛੋਂ ਤੈਅ ਕਰਕੇ ਆਏ ਹਾਂ, ਪਿਆਸ ਲੱਗੀ ਹੈ, ਜਲ ਦੀ ਸਾਨੂੰ ਲੋੜ ਹੈ, ਤੇ ਜਲ ਦੇ ਨਾਲ ਅਸੀਂ ਪਿਛਲਾ ਜਿਹੜਾ ਪੈਂਡਾ ਤੈਅ ਕਰਕੇ ਆਇਆ ਉਹਦੀ ਜਿਹੜੀ ਥਕਾਵਟ ਹੈ ਉਹ ਵੀ ਜਲ ਵਰਤਾਂਗੇ, ਜਦੋਂ ਹੱਥ ਪੈਰ ਧੋਵਾਂਗੇ ਜਲ ਨਾਲ ਤੇ ਰਸਤੇ ਦੀ ਜਿਹੜੀ ਥਕਾਵਟ ਹੈ ਉਹ ਦੂਰ ਹੋਵੇਗੀ।
ਹਥਨ ਪਾਵ ਪਖਾਰਨ ਕਰਕੇ
ਅਸੀਂ ਜਲ ਲੈ ਕੇ ਆਓ, ਜਲ ਦੇ ਨਾਲ ਹੱਥ ਪੈਰ ਧੋਵਾਂਗੇ, ਚਿਹਰੇ ਤੇ ਜਲ ਵਰਤਾਂਗੇ, ਨਾਲੇ ਜਲ ਛਕਣਾ ਵੀ ਹੈ, ਸਾਨੂੰ ਪਿਆਸ ਲੱਗੀ ਹੋਈ ਹੈ, ਛਕਣ ਵਾਸਤੇ ਵੀ ਸਾਨੂੰ ਜਲ ਚਾਹੀਦਾ, ਵਰਤਣ ਵਾਸਤੇ ਵੀ ਜਲ ਚਾਹੀਦਾ ਹੈ।
ਸੁਣ ਗੋਂਦੇ ਤਬ ਬਾਕੀ ਉਚਾਰਾ ਇਹ ਜੋ ਕੂਪ ਨੀਰ ਬੋਖਾਰਾ।
ਖਾਲਸਾ ਜੀ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਸੀ ਉੱਥੋਂ ਮਹਾਰਾਜ ਜੀ ਦੇ ਕੁਝ ਦੂਰੀ ਤੇ ਨੇੜੇ ਹੀ ਇੱਕ ਖੂਹ ਸੀ, ਉਸ ਖੂਹ ਵੱਲ ਇਸ਼ਾਰਾ ਕਰਕੇ ਭਾਈ ਗੋਂਦਾ ਜੀ ਬੋਲੇ, ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਜੀ ਆਹ ਜਿਹੜਾ ਸਾਹਮਣੇ ਨੇੜੇ ਖੂਹ ਨਜ਼ਰ ਆਉਂਦਾ ਹੈ, ਇਹ ਖੂਹ ਦਾ ਜਲ ਵਰਤਣ ਦੇ ਲਾਇਕ ਨਹੀਂ ਹੈ, ਕਿਉਂਕਿ ਇਸ ਖੂਹ ਦਾ ਜਲ ਖਾਰਾ ਹੈ, ਇਹ ਪੀਣ ਦੇ ਕੰਮ ਨਹੀਂ ਆਉਣਾ, ਇਹ ਮਹਾਰਾਜ ਵਰਤਣ ਦੇ ਕੰਮ ਨਹੀਂ ਆਉਣਾ, ਇਸ ਖੂਹ ਦਾ ਜਲ ਜਿਹੜਾ ਹੈ ਉਹ ਖਾਰਾ ਹੈ।
ਕੰਕਰ ਬੀਜ ਪਰੇ ਜੋ ਸਮੂਹ।
ਮਹਾਰਾਜ ਇਸ ਖੂਹ ਦੇ ਵਿੱਚ ਕੰਕਰ ਪੱਥਰ ਡਿੱਗੇ ਹੋਏ ਨੇ, ਕਿਉਂਕਿ ਇਹ ਖੂਹ ਚੱਲਦਾ ਨਹੀਂ, ਜੇ ਖੂਹ ਚੱਲਦਾ ਹੋਵੇ ਲੋਕ ਇੱਥੋਂ ਪਾਣੀ ਭਰਦੇ ਹੋਣ ਤੇ ਖੂਹ ਦੀ ਸਾਫ਼ ਸਫਾਈ ਵੀ ਰਹਿੰਦੀ ਹੈ, ਪਰ ਮਹਾਰਾਜ ਇਹ ਖੂਹ ਦਾ ਪਾਣੀ ਖਾਰਾ ਹੋਣ ਕਰਕੇ ਨਾ ਚੱਲਣ ਕਰਕੇ ਇਹਦੇ ਵਿੱਚ ਕੰਕਰ ਪੱਥਰ ਪੱਤੇ ਆਦਿਕ ਡਿੱਗੇ ਹੋਏ ਨੇ।
ਗ੍ਰਾਮ ਨਲੇ ਵੈ ਜਲ ਇਸ
ਖੂਹ। ਇਹ ਪਿੰਡ ਹੈ ਮੂਲੋਵਾਲ, ਮੂਲੋਵਾਲ ਪਿੰਡ ਦੇ ਲੋਕ ਇਸ ਖੂਹ ਦਾ ਪਾਣੀ ਨਹੀਂ ਵਰਤਦੇ, ਕਿਉਂਕਿ ਪਾਣੀ ਵਰਤਣ ਯੋਗ ਨਹੀਂ, ਖੂਹ ਤਾਂ ਲਾਇਆ ਪਰ ਪਾਣੀ ਖਾਰਾ ਹੈ। ਇਸ ਕਰਕੇ ਮਹਾਰਾਜ ਪਿੰਡ ਦੇ ਜਿਹੜੇ ਲੋਕ ਨੇ ਇਸ ਖੂਹ ਦਾ ਪਾਣੀ ਨਹੀਂ ਵਰਤਦੇ।
ਹੁਕਮ ਆਪ ਕੋ ਜੇ ਅਬ ਹੋਏ ਬਾਹਰ ਕੋ ਪਦੂਰ ਹੈ ਸੋਏ।
ਮਹਾਰਾਜ ਜੇ ਤੁਹਾਡਾ ਹੁਕਮ ਹੋਵੇ, ਤੁਹਾਡੀ ਆਗਿਆ ਹੋਵੇ ਤੇ ਇੱਥੋਂ ਕੁਝ ਦੂਰੀ ਤੇ ਨਗਰ ਤੋਂ ਬਾਹਰਲੇ ਪਾਸੇ ਪਾਰਲੇ ਪਾਸੇ ਜਾ ਕੇ ਇੱਕ ਖੂਹ ਹੈ, ਉਹਦਾ ਪਾਣੀ ਮਿੱਠਾ ਹੈ, ਵਰਤਣ ਯੋਗ ਹੈ। ਮਹਾਰਾਜ ਇੱਥੋਂ ਕੁਝ ਦੂਰੀ ਤੇ ਜਾ ਕੇ ਇੱਕ ਖੂਹ ਹੈ ਨਗਰ ਦੇ ਪਾਰਲੇ ਪਾਸੇ,
ਸਗਰੋ ਗ੍ਰਾਮ ਤਾਂ ਤੇ ਆਨੇ,
ਜਿਹੜਾ ਸਾਡਾ ਪਿੰਡ ਹੈ ਸਾਰਾ ਉਹ ਪਾਣੀ ਉਥੋਂ ਲੈ ਕੇ ਆਉਂਦੇ ਨੇ। ਉਸ ਖੂਹ ਦਾ ਇਹ ਖੂਹ ਦਾ ਪਾਣੀ ਨਹੀਂ ਵਰਤਦੇ, ਪਰ ਜਿਹੜਾ ਉਹ ਪਾਰਲੇ ਪਾਸੇ ਖੂਹ ਹੈ ਨਗਰ ਦੇ, ਉਥੋਂ ਸਾਰਾ ਪਿੰਡ ਪਾਣੀ ਲੈ ਕੇ ਆਉਂਦਾ, ਸਾਰੇ ਪਿੰਡ ਦੇ ਲੋਕ ਉਥੋਂ ਪਾਣੀ ਵਰਤਦੇ ਨੇ।
ਜੀਵਤ ਪਾਣੀ ਦਿਨ ਗੁਜ਼ਰਾਨੇ,
ਉਥੋਂ ਪਾਣੀ ਲਿਆ ਕੇ ਪਾਣੀ ਪੀਂਦੇ ਨੇ, ਨਾਲੇ ਆਪਣੇ ਦਿਨ ਗੁਜ਼ਾਰਦੇ ਹਨ।
ਕਥਨ ਲਿਆਏ ਬੇ ਸਭ ਕੋ ਹੈ,
ਸਾਰਾ ਕੇ ਮਹਾਰਾਜ ਜੀ ਸਾਰਿਆਂ ਨੂੰ ਖਿਆਈ ਵੀ ਬੜੀ ਹੈ, ਕਿਉਂਕਿ ਉਹ ਖੂਹ ਦੂਰ ਹੈ ਤੇ ਦੂਰੋਂ ਜਾ ਕੇ ਪਾਣੀ ਭਰ ਕੇ ਲਿਆਉਣਾ ਪੈਂਦਾ। ਜਿਹੜਾ ਨੇੜੇ ਖੂਹ ਹੈ ਇਹਦੇ ਵਿੱਚ ਉਦਾਂ ਪਾਣੀ ਖਾਰਾ ਹੈ, ਤੇ ਪਿੰਡ ਦੇ ਲੋਕ ਤਾਂ ਵਿਚਾਰੇ ਬੜੇ ਦੁਖੀ ਨੇ, ਦੂਰੋਂ ਜਾ ਕੇ ਪਾਣੀ ਭਰ ਕੇ ਲਿਆਉਂਦੇ ਨੇ। ਖੂਹ ਵੀ ਦੂਰ ਹੈ, ਉਥੋਂ ਜਾ ਕੇ ਬੜੀ ਕਠਿਨਾਈ ਨਾਲ ਪਾਣੀ ਭਰ ਕੇ ਲਿਆਉਂਦੇ ਹਨ।
ਲਿਆਏ ਨੀਕੇ ਤਿਸ ਲਏ,
ਪਰ ਫਿਰ ਵੀ ਮਜਬੂਰੀ ਹੈ, ਲੋਕ ਉਥੋਂ ਹੀ ਪਾਣੀ ਲਿਆਉਂਦੇ, ਕਿਉਂਕਿ ਉਹ ਪਾਣੀ ਪੀਣ ਵਰਗਾ ਹੈ, ਪੀਣ ਯੋਗ ਹੈ। ਇਹਦਾ ਪਾਣੀ ਪੀਣ ਯੋਗ ਨਾ ਹੋਣ ਕਰਕੇ ਇਹਦਾ ਪਾਣੀ ਨਹੀਂ ਵਰਤਦੇ ਲੋਕ। ਉਹ ਭਾਵੇਂ ਦੂਰ ਹੈ ਖੂਹ, ਪਰ ਫਿਰ ਵੀ ਲੋਕ ਉਥੋਂ ਜਾ ਕੇ ਪਾਣੀ ਭਰ ਕੇ ਲਿਆਉਂਦੇ ਨੇ, ਕਿਉਂਕਿ ਉਥੋਂ ਦਾ ਪਾਣੀ ਵਧੀਆ ਔਰ ਪੀਣ ਦੇ ਲਾਇਕ ਹੈ।
ਨੀਰ ਕਠਨ ਤਾਂ ਲਿਆਵਨ ਕੇਰੇ,
ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਹਿਰਦਾ ਬੜਾ ਦਿਆਲੂ ਹੈ। ਜਦੋਂ ਮਹਾਰਾਜ ਜੀ ਨੇ ਭਾਈ ਗੋਂਦੇ ਦੀ ਬੇਨਤੀ ਸੁਣੀ ਕਿ ਪਿੰਡ ਵਾਲੇ ਵਿਚਾਰੇ ਬੜੇ ਔਖੇ ਹੁੰਦੇ ਨੇ, ਦੂਰੋਂ ਪਾਣੀ ਭਰ ਕੇ ਲਿਆਉਂਦੇ ਨੇ, ਇਹਨਾਂ ਨੂੰ ਪਾਣੀ ਲਿਆਉਣ ਵਿੱਚ ਬੜੀ ਕਠਿਨਾਈ ਹੈ, ਉਖਿਆਈ ਦੇ ਨਾਲ ਦੂਰੋਂ ਪਾਣੀ ਭਰ ਕੇ ਲਿਆਉਂਦੇ ਨੇ।
ਸ੍ਰੀ ਸਤਿਗੁਰ ਸੁਣ ਕੇ ਤਿਸ ਬੇਰੇ,
ਮਹਾਰਾਜ ਜੀ ਦੇ ਮਨ ਚ ਦਇਆ ਆ ਗਈ ਸੁਣ ਕੇ। ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ,
ਤਿੰਨ ਪਰ ਕਰਨ ਹੇਰ ਉਪਕਾਰਾ, ਕਯੋ ਬਾਕ ਇਹ ਹੋਏ ਨਾ ਖਾਰਾ।
ਪਿੰਡ ਵਾਲਿਆਂ ਤੇ ਉਪਕਾਰ ਕਰਨ ਵਾਸਤੇ ਵੀ ਇਹਨਾਂ ਦੀ ਕਠਿਨਾਈ ਦੂਰ ਹੋ ਜਾਏ, ਇਹਨਾਂ ਦਾ ਔਖਾ ਹੋਣਾ ਪੈਂਦਾ, ਦੂਰੋਂ ਪਾਣੀ ਭਰ ਕੇ ਲਿਆਉਂਦੇ ਨੇ, ਕਠਿਨ ਹੁੰਦਾ, ਪਰ ਇਹਨਾਂ ਤੇ ਪਰ ਉਪਕਾਰ ਕਰਨ ਵਾਸਤੇ ਪਿੰਡ ਵਾਸੀਆਂ ਤੇ ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਭਾਈ ਗੋਂਦਾ ਜੀ ਹੁਣ ਨਹੀਂ ਇਹ ਖੂਹ ਦਾ ਪਾਣੀ ਖਾਰਾ ਹੁੰਦਾ। ਬਚਨ ਕਰ ਦਿੱਤਾ, ਹੁਣ ਇਹ ਖੂਹ ਦਾ ਪਾਣੀ ਨਹੀਂ ਖਾਰਾ ਹੋਏਗਾ, ਇਹ ਖੂਹ ਦਾ ਪਾਣੀ ਮਿੱਠਾ ਹੋ ਜਾਏਗਾ, ਵਰਤਣ ਲਾਇਕ ਹੋਵੇਗਾ।
ਵਿੱਚ ਤੇ ਕੰਟਕ ਸਕਲ ਕਢਾਓ,
ਇਦਾਂ ਕਰੋ ਇਸ ਖੂਹ ਦੀ ਸਫਾਈ ਕਰਾਓ, ਇਸ ਖੂਹ ਵਿੱਚ ਜਿਹੜਾ ਕੱਖ ਕੰਡਾ ਡਿੱਗਾ ਹੋਇਆ, ਕੰਕਰ ਪੱਥਰ ਡਿੱਗੇ ਹੋਏ ਨੇ, ਉਹ ਸਾਰੇ ਇਸ ਖੂਹ ਦੇ ਵਿੱਚੋਂ ਬਾਹਰ ਕਢਵਾ ਦਿਓ,
ਪਰਤੇ ਸੁੰਦਰ ਕਰਵਾਓ,
ਇਹਨੂੰ ਉੱਤੋਂ ਵੀ ਚੰਗੀ ਤਰ੍ਹਾਂ ਸਾਫ ਸੁਥਰਾ ਬਣਾ ਦਿਓ ਪਾਣੀ ਭਰਨ ਦਾ, ਕਿਉਂਕਿ ਉਜੜਿਆ ਹੋਇਆ ਖੂਹ ਸੀ। ਤੋ ਇਸ ਕਰਕੇ ਮਹਾਰਾਜ ਜੀ ਨੇ ਬਚਨ ਕੀਤਾ ਵੀ ਵਿੱਚੋਂ ਵੀ ਸਫਾਈ ਕਰਾਓ, ਬਾਹਰੋਂ ਵੀ ਇਹਨੂੰ ਚੰਗੀ ਤਰ੍ਹਾਂ ਸਾਫ ਸੁਥਰਾ ਕਰ ਦਿਓ, ਸਾਫ ਸੁਥਰਾ ਬਣਾ ਦਿਓ।
ਓਏ ਮਦਰ ਜਲ ਸੀਤਲ ਅਬੈ,
ਹੁਣੇ ਇਹਦਾ ਪਾਣੀ ਮਿੱਠਾ ਹੋ ਜਾਏਗਾ। ਸਾਡਾ ਬਚਨ ਹੈ ਕਿ ਇਸ ਖੂਹ ਦਾ ਪਾਣੀ ਹੁਣੇ ਹੀ ਮਦਰ ਹੋ ਜਾਏਗਾ। ਮਦਰ ਕਹਿੰਦੇ ਨੇ ਮਿੱਠੇ ਨੂੰ, ਹੁਣੇ ਇਸ ਪਾਣੀ ਨਾਲੇ ਮਿੱਠਾ ਵੀ ਹੋਵੇਗਾ, ਨਾਲੇ ਪੀਣ ਚ ਸ਼ੀਤਲ ਤੇ ਠੰਡਾ ਵੀ ਹੋਵੇਗਾ।
ਪੀਵੋ ਗ੍ਰਾਮ ਬਿਖੈ ਨਰ ਸਬੈ,
ਜਿੰਨੇ ਮੂਲੋਵਾਲ ਨਗਰ ਦੇ ਲੋਕ ਨੇ ਸਾਰੇ ਇੱਥੋਂ ਪਾਣੀ ਭਰਿਆ ਕਰਨ, ਹੁਣ ਇਹਨਾਂ ਨੂੰ ਦੂਰ ਜਾਣ ਦੀ ਲੋੜ ਨਹੀਂ ਕਿ ਇੰਨੇ ਔਖੇ ਹੋ ਕੇ ਦੂਰੋਂ ਜਾ ਕੇ ਪਾਣੀ ਭਰ ਕੇ ਲਿਆਉਂਦੇ ਨੇ, ਦੂਰ ਜਾਣ ਦੀ ਲੋੜ ਨਹੀਂ। ਅੱਜ ਤੋਂ ਬਾਅਦ ਇਸੇ ਖੂਹ ਦਾ ਪਾਣੀ ਮਿੱਠਾ ਹੋ ਜਾਏਗਾ, ਇਹਦੇ ਵਿੱਚੋਂ ਕੰਕਰ ਪੱਥਰ ਕੱਢ ਕੇ ਸਫਾਈ ਕਰਕੇ ਇਹਦੇ ਵਿੱਚੋਂ ਪਾਣੀ ਭਰਨਾ ਸ਼ੁਰੂ ਕਰ ਦੇਣ ਸਾਰੇ ਨਗਰ ਨਿਵਾਸੀ।
ਪ੍ਰਥਮ ਹਮਾਰੇ ਕਾਰਨ ਲਿਆਵੋ, ਵਾਹਿਗੁਰੂ ਕੈ ਕਰ ਮੁਖ ਪਿਆਵੋ।
ਇੱਦਾਂ ਕਰੋ ਵੀ ਪਹਿਲਾਂ ਖੂਹ ਦੀ ਸਫਾਈ ਕਰਕੇ ਸਭ ਤੋਂ ਪਹਿਲਾਂ ਜਿਹੜਾ ਪਾਣੀ ਹੈ ਇਸ ਖੂਹ ਦਾ ਕੱਢ ਕੇ ਸਾਡੇ ਲਈ ਲੈ ਕੇ ਆਓ, ਤੇ ਸਾਨੂੰ ਵਾਹਿਗੁਰੂ ਕਹਿ ਕੇ ਪਾਣੀ ਪਿਲਾਓ, ਤੇ ਬਾਅਦ ਵਿੱਚ ਬਾਕੀ ਪਿੰਡ ਵਾਸੀ ਇਹਦੇ ਵਿੱਚੋਂ ਪਾਣੀ ਭਰਨ, ਪਾਣੀ ਮਿੱਠਾ ਨਿਕਲੇਗਾ।
ਸੁਣ ਬਿਸਮਿਓ ਗੋਂਦਾ ਉਲਸਾਇਓ,
ਜਦੋਂ ਭਾਈ ਗੋਂਦੇ ਨੇ ਸਤਿਗੁਰਾਂ ਦੇ ਬਚਨ ਸੁਣੇ, ਸੁਣ ਕੇ ਹੈਰਾਨ ਵੀ ਹੋਏ ਵੀ ਜਿਹੜਾ ਖੂਹ ਇੰਨੇ ਚਿਰ ਦਾ ਖਾਰਾ ਹੈ ਉਹ ਮਹਾਰਾਜ ਜੀ ਕਹਿੰਦੇ ਮਿੱਠਾ ਹੋ ਜਾਏਗਾ, ਬਚਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਇਸ ਕਰਕੇ ਭਾਈ ਗੋਂਦਾ ਜੀ ਹੈਰਾਨ ਵੀ ਹੋਏ ਪਰ ਖੁਸ਼ੀ ਵੀ ਹੋਈ ਕਿ ਗੁਰੂ ਸਾਹਿਬ ਦੀ ਕਿਰਪਾ ਸਾਡੇ ਨਗਰ ਤੇ ਹੋ ਗਈ ਹੈ, ਸਾਡੇ ਨਗਰ ਨਿਵਾਸੀਆਂ ਨੂੰ ਹੁਣ ਪਾਣੀ ਦੀ ਕਮੀ ਨਹੀਂ ਰਹੇਗੀ।
ਮਾਨਿਓ ਬਚਨ ਨੀਰ ਸੋ ਲੈ ਆਇਓ।
ਸਤਿਗੁਰਾਂ ਦਾ ਬਚਨ ਮੰਨ ਕੇ ਭਾਈ ਗੋਂਦਾ ਜੀ ਖੂਹ ਵਿੱਚ ਗਏ ਤੇ ਖੂਹ ਦੇ ਵਿੱਚੋਂ ਸਾਫ਼ ਜਲ ਕਰਕੇ ਜਲ ਕੱਢ ਕੇ ਲਿਆਂਦਾ, ਉਹਨੂੰ ਪੁਣ ਕੇ ਸਾਫ਼ ਕਰਕੇ ਉਹ ਜਲ ਸਤਿਗੁਰਾਂ ਕੋਲ ਲੈ ਕੇ ਆਏ।
ਸ੍ਰੀ ਸਤਿਗੁਰ ਜਬ ਪੀਵਨ ਕਰਿਓ,
ਮਹਾਰਾਜ ਜੀ ਨੇ ਇਸ ਖੂਹ ਦਾ ਜਲ ਛਕਿਆ, ਕਟੋਰੇ ਚ ਪਾਇਆ ਹੋਇਆ। ਗਰੀਬ ਨਵਾਜ ਪਾਤਸ਼ਾਹ ਨੇ ਉਹ ਜਲ ਆਪ ਪਹਿਲਾਂ ਛਕਿਆ ਹੈ।
ਸ਼ੀਤਲ ਮਧੁਰ ਸਵਾਦ ਕੋ ਭਰਿਓ।
ਖਾਲਸਾ ਜੀ, ਉਹ ਪਾਣੀ ਬੜਾ ਸ਼ੀਤਲ ਠੰਡਾ ਤੇ ਨਾਲੇ ਮਿੱਠਾ ਜਲ, ਬਹੁਤ ਜ਼ਿਆਦਾ ਮਿਠਾਸ ਭਰਿਆ ਜਲ ਜਦੋਂ ਮਹਾਰਾਜ ਜੀ ਨੇ ਛਕਿਆ, ਕਹਿੰਦੇ ਭਾਈ ਨਾਲੇ ਮਿੱਠਾ ਵੀ ਹੈ ਨਾਲੇ ਸ਼ੀਤਲ ਵੀ ਹੈ ਠੰਡਾ ਵੀ ਹੈ।
ਤ੍ਰਿਪਤ ਹੋਏ ਕਰ ਬਾਕ ਬਖਾਨਾ, ਇਹ ਤੋ ਸੁੰਦਰ ਮਧੁਰ ਮਹਾਨਾ।
ਮਹਾਰਾਜ ਜੀ ਤ੍ਰਿਪਤ ਹੋ ਗਏ ਜਲ ਛਕ ਕੇ, ਜਲ ਛਕਿਆ ਖੂਹ ਉਸੇ ਦਾ ਹੀ ਤੇ ਜਲ ਛਕ ਕੇ ਤ੍ਰਿਪਤ ਹੋ ਕੇ ਮਹਾਰਾਜ ਜੀ ਕਹਿੰਦੇ ਤਾਂ ਬੜਾ ਮਿੱਠਾ ਜਲ ਹੈ ਭਾਈ ਗੋਂਦਾ ਜੀ, ਤੁਸੀਂ ਕਹਿੰਦੇ ਸੀ ਖਾਰਾ, ਹੁਣ ਇਹ ਤਾਂ ਮਿੱਠਾ ਹੈ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਠਾਸ ਨਾਲ ਭਰੇ ਹੋਏ ਨੇ। ਮੇਰੇ ਸਾਹਿਬ ਦਾ ਹਿਰਦਾ ਮਿਠਾਸ ਨਾਲ ਭਰਿਆ ਹੋਇਆ, ਆਪ ਵੀ ਮਿਠਾਸ ਨਾਲ ਭਰੇ ਹੋਏ ਨੇ, ਰਸਨਾ ਤੋਂ ਵੀ ਮਿੱਠਾ ਬੋਲਦੇ ਨੇ ਤੇ ਕੌੜੀ ਤੇ ਕੜਵੀ ਚੀਜ਼ ਨੂੰ ਵੀ ਕਹਿ ਦੇਣੇ ਮਿੱਠੀ ਹੈ ਤੇ ਉਹ ਮਿੱਠੀ ਹੋ ਜਾਂਦੀ ਹੈ। ਦੁਨੀਆਂ ਦੇ ਇਤਿਹਾਸ ਵਿੱਚ ਕਦੇ ਨਹੀਂ ਸੁਣਿਆ ਕਿ ਕੌੜੇ ਰੀਠੇ ਉਹ ਵੀ ਕਦੇ ਮਿੱਠੇ ਹੋ ਸਕਦੇ ਨੇ। ਰੀਠਾ ਮੂੰਹ ਚ ਪਾ ਲਓ ਨਾ, ਕੁੜੱਤਣ ਨਾਲ ਮੂੰਹ ਭਰ ਜਾਂਦਾ ਹੈ, ਪਰ ਮੇਰੇ ਸਾਹਿਬ ਦੇ ਬਚਨ ਹੋਏ ਗੁਰੂ ਨਾਨਕ ਪਾਤਸ਼ਾਹ ਦੇ ਤੇ ਉਹ ਕੌੜੇ ਰੀਠੇ ਵੀ ਖਾਣ ਯੋਗ ਮਿੱਠੇ ਹੋ ਗਏ। ਤੇ ਇਹ ਖਾਰਾ ਪਾਣੀ ਸੀ ਤੇ ਖਾਰਾ ਪਾਣੀ ਮਹਾਰਾਜ ਜੀ ਨੇ ਹੈ ਮਿੱਠਾ ਹੋ ਗਿਆ, ਛੱਕ ਕੇ ਤ੍ਰਿਪਤ ਹੋ ਕੇ ਮਹਾਰਾਜ ਜੀ ਕਹਿੰਦੇ ਤਾਂ ਬੜਾ ਮਿੱਠਾ ਹੈ ਬੜਾ ਮਧੁਰ ਹੈ।
ਅਬ ਤੋ ਕੋਪ ਗੁਰੂ ਕਾ ਹੋਏ,
ਮਹਾਰਾਜ ਜੀ ਕਹਿੰਦੇ ਅੱਜ ਤੋਂ ਬਾਅਦ ਇਹ ਖੂਹ ਗੁਰੂ ਦਾ ਖੂਹ ਹੈ, ਇਸ ਖੂਹ ਦਾ ਨਾਂ ਹੈ ਗੁਰੂ ਕਾ ਕੂਪ, ਗੁਰੂ ਦਾ ਖੂਹ, ਅੱਜ ਤੋਂ ਬਾਅਦ ਇਹ ਤਾਂ ਗੁਰੂ ਦਾ ਖੂਹ ਹੋ ਗਿਆ।
ਅਪਰ ਜਿਹਿਆਂ ਲਿਆ ਉਸ
ਕੋਏ, ਮਹਾਰਾਜ ਜੀ ਕਹਿੰਦੇ ਹੋਰ ਜੇ ਕੋਈ ਇੱਥੇ ਖੂਹ ਲਿਆਵੇਗਾ ਖੂਹ ਲਾਵੇਗਾ।
ਨੌ ਲੱਗ ਲਗੈ ਹੋਏ ਦਸ ਸਾਰੇ, ਇੱਕ ਦਸਮੋ ਜੋ ਬੋਰੇ ਉਸਾਰੇ।
ਮਹਾਰਾਜ ਜੀ ਕਹਿੰਦੇ ਵੀ ਜੇ ਕੋਈ ਹੋਰ ਵੀ ਇੱਥੇ ਖੂਹ ਲਾਵੇਗਾ ਨਾ, ਨੌ ਤੱਕ ਹੋਰ ਖੂਹ ਲੱਗਣਗੇ, ਦਸਮਾ ਇਹ ਹੋਵੇਗਾ, ਨੌ ਖੂਹ ਹੋਰ ਲੱਗ ਜਾਣਗੇ।
ਤੋ ਨੈ ਲਗੈ ਹੁਕਮ ਹੈ ਐਸੇ,
ਮਹਾਰਾਜ ਜੀ ਨੇ ਬਚਨ ਕੀਤਾ ਵੀ ਇਹਦੇ ਸਮੇਤ 10 ਖੂਹ ਤਾਂ ਲੱਗ ਸਕਣਗੇ ਇਸ ਪਿੰਡ ਦੇ ਵਿੱਚ ਇਲਾਕੇ ਵਿੱਚ, ਪਰ ਇਸ ਪਿੰਡ ਦੇ ਵਿੱਚ ਜੇ ਕੋਈ 11ਵਾਂ ਖੂਹ ਲਾਵੇਗਾ ਉਹ ਨਹੀਂ ਲੱਗੇਗਾ, ਉਹ ਟੁੱਟ ਜਾਏਗਾ ਉਸੇ ਵੇਲੇ, ਉਹਦੀ ਮਣੀ ਡਿੱਗ ਜਾਏਗੀ, ਉਹ 11ਵਾਂ ਖੂਹ ਇਸ ਨਗਰ ਦੇ ਵਿੱਚ ਨਹੀਂ ਲੱਗ ਸਕੇਗਾ, 10ਵਾਂ ਇਹ, 9 ਖੂਹ ਹੋਰ ਲੱਗ ਜਾਇਆ ਕਰਨਗੇ। ਤੇ ਕਹਿੰਦੇ ਇਹਦੇ ਤੋਂ ਇਲਾਵਾ ਜੇ ਕੋਈ 11ਵਾਂ ਖੂਹ ਲਾਉਣ ਦਾ ਯਤਨ ਕਰੇਗਾ ਤੇ ਉਹ ਖੂਹ ਟੁੱਟ ਜਾਏਗਾ, ਇਹ ਸਾਡਾ ਹੁਕਮ ਹੈ।
ਭਗਨ ਬਦੀਰਨ ਹੋਏ ਤੋ ਕਹਤੇ,
ਜੇ ਕੋਈ 11ਵਾਂ ਖੂਹ ਲਾਵੇਗਾ ਉਹ ਟੁੱਟ ਜਾਵੇਗਾ, ਭੱਜ ਜਾਵੇਗਾ, ਜਾਂ ਉਹਦਾ ਨਾਸ ਹੋ ਜਾਵੇਗਾ, ਜਾਂ ਉਹਦੇ ਚੋਂ ਪਾਣੀ ਨਹੀਂ ਨਿਕਲੇਗਾ, ਜੇ ਨਿਕਲੇਗਾ ਤੇ ਪੀਣ ਯੋਗ ਹੀ ਨਹੀਂ ਹੋਵੇਗਾ ਉਹ ਪਾਣੀ ਜੇ ਕੋਈ 11ਵਾਂ ਖੂਹ ਲਾਵੇਗਾ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ।
ਇਹ ਜੋ ਬਾਕ ਗੁਰੂ ਕੋ ਬਯੋ, ਅਬ ਲਗ ਇਕਾਦ ਬਿਸ਼ੋ ਨੈ ਥੀਓ।
ਭਾਈ ਸੰਤੋਖ ਸਿੰਘ ਜੀ ਆਪਣੀਆਂ ਅੱਖਾਂ ਨਾਲ ਵੇਖਿਆ ਇਤਿਹਾਸ ਲਿਖ ਰਹੇ ਨੇ, ਉਹ ਮੂਲੋਵਾਲ ਜਾ ਕੇ ਉਹਨਾਂ ਨੇ ਸਾਰਾ ਇਤਿਹਾਸ ਪੜਚੋਲਿਆ। ਕਹਿੰਦੇ ਹਾਲੇ ਵੀ ਜਦੋਂ ਭਾਈ ਸਾਹਿਬ ਨੇ ਕਥਾ ਲਿਖੀ ਹੈ 1900 ਬਿਕਰਮੀ ਵਿੱਚ, ਕਹਿੰਦੇ ਹਾਲੇ ਵੀ ਉਸ ਪਿੰਡ ਵਿੱਚ 10 ਖੂਹ ਨੇ, 11ਵਾਂ ਖੂਹ ਨਹੀਂ ਕਦੇ ਲੱਗਾ। ਜੇ ਕਿਸੇ ਨੇ 11ਵਾਂ ਖੂਹ ਲਾਉਣ ਦਾ ਯਤਨ ਕੀਤਾ ਤੇ ਉਹ ਖੂਹ ਟੁੱਟ ਗਿਆ, ਜਾਂ ਉਹਦਾ ਪਾਣੀ ਨਹੀਂ ਨਿਕਲਿਆ, ਜਾਂ ਉਹ ਖਾਰਾ ਹੋ ਗਿਆ ਪਾਣੀ। ਕਹਿੰਦੇ ਹਾਲੇ ਵੀ ਉਸ ਪਿੰਡ ਦੇ ਵਿੱਚ 10, ਹੁਣ ਤਾਂ ਹੋਰ ਕਈ ਪ੍ਰਕਾਰ ਦੇ ਪਾਣੀ ਦੇ ਸਾਧਨ ਹੋ ਗਏ। ਜਦੋਂ ਭਾਈ ਸਾਹਿਬ ਨੇ ਕਥਾ ਲਿਖੀ ਹੈ ਜਾਂ ਜਦੋਂ ਸਤਿਗੁਰੂ ਜੀ ਗਏ ਨੇ ਉਦੋਂ ਖੂਹਾਂ ਦੇ ਨਾਲ ਹੀ ਪਾਣੀ ਲੋਕ ਕੱਢਿਆ ਕਰਦੇ ਸਨ, ਟਿਊਬਵੈੱਲ ਆਦਿਕ ਨਹੀਂ ਸਨ ਹੋਇਆ ਕਰਦੇ। ਤੋ ਮਹਾਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਾਲੇ ਵੀ ਉੱਥੇ ਦਾਸੀ ਖੂਹ ਨੇ, ਕੋਈ ਗਿਆਰਵਾਂ ਖੂਹ ਨਹੀਂ ਉੱਥੇ ਲੱਗਾ।
ਦਾਸੀ ਕੋ ਪਰੈ ਤਿਸ ਗ੍ਰਾਮ,
ਉਸ ਸਾਰੇ ਪਿੰਡ ਮੂਲੋਵਾਲ ਦੇ ਵਿੱਚ ਦਾਸੀ ਖੂਹ ਲੱਗੇ ਰਹਿੰਦੇ ਨੇ, ਗਿਆਰਵਾਂ ਖੂਹ ਨਹੀਂ ਲੱਗ ਸਕਿਆ।
ਸਲਲ ਭਇਓ ਸੀਤਲ ਅਬੇਰਾ,
ਕਹਿੰਦੇ ਜਿੱਥੇ ਜਿੱਥੇ ਵੀ ਖਾਰਾ ਪਾਣੀ ਸੀ, ਜਿਹੜੇ ਉਹ ਦਸ ਖੂਹ ਲੱਗੇ, ਉਹਨਾਂ ਦਾ ਪਾਣੀ ਸਾਰਿਆਂ ਦਾ ਮਿੱਠਾ, ਬੜਾ ਸੋਹਣਾ ਸਲਲ ਪਾਣੀ, ਮਿੱਠਾ ਬਰਾਮ, ਸੁੰਦਰ ਜਲ ਉਹਨਾਂ ਦਸਾਂ ਖੂਹਾਂ ਵਿੱਚੋਂ ਨਿਕਲਦਾ ਹੈ।
ਜਲ ਕੋ ਪ੍ਰਥਮ ਗੁਰੂ ਜਬ ਪੀਓ,
ਇਦਾਂ ਸਤਿਗੁਰਾਂ ਨੇ ਜਦੋਂ ਸਭ ਤੋਂ ਪਹਿਲਾਂ ਇਹ ਖਾਰੇ ਖੂਹ ਦਾ ਪਾਣੀ ਜਿਹੜਾ ਮਿੱਠਾ ਹੋ ਚੁੱਕਾ ਗੁਰੂ ਬਚਨਾਂ ਨਾਲ, ਉਹਦਾ ਜਲ ਜਦੋਂ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਪਹਿਲਾਂ ਛਕਿਆ,
ਹੁਣ ਮਾਈਏ ਅਰ ਗੋਂਦੇ ਪੀਓ,
ਬਾਅਦ ਵਿੱਚ ਭਾਈ ਮਾਈਏ ਜੀ ਔਰ ਭਾਈ ਗੋਂਦਾ ਜੀ ਦੋਵਾਂ ਨੇ ਪੀਤਾ। ਭਾਈ ਮਾਈਆ ਤੇ ਭਾਈ ਗੋਂਦਾ ਜੀ ਉਸੇ ਇਲਾਕੇ ਦੇ ਸੀ, ਉਹਨਾਂ ਨੇ ਬਾਅਦ ਵਿੱਚ ਉਹਦਾ ਖੂਹ ਦਾ ਜਲ ਛਕਿਆ।
ਪਾਏ ਸਵਾਦ ਜਲ ਕੋ ਬਿਸਮਾਏ,
ਬੜੇ ਹੈਰਾਨ ਹੋਏ ਜਦੋਂ ਜਲ ਛਕਿਆ ਤੇ ਜਲ ਮਿੱਠਾ ਸੀ, ਬੜਾ ਸਵਾਦੀ ਜਲ, ਬਹੁਤ ਹੀ ਜ਼ਿਆਦਾ ਮਿਠਾਸ ਭਰਿਆ ਜਲ, ਸ਼ੀਤਲ ਜਲ ਸੀ। ਗੁਰੂ ਬਚਨਾਂ ਨਾਲ ਇਹੋ ਜਿਹਾ ਜਲ ਸ਼ੀਤਲ ਤੇ ਮਿੱਠਾ ਹੋ ਗਿਆ। ਤੋ ਕਹਿੰਦੇ ਉਹਨਾਂ ਭਾਈ ਮਾਈਆ ਜੀ ਔਰ ਭਾਈ ਗੋਂਦਾ ਜੀ ਨੇ ਜਲ ਛਕਿਆ ਤੇ ਬੜੇ ਖੁਸ਼ ਹੋਏ।
ਗੁਰਪਗ ਪੰਕਜ ਸ਼ਰਦ ਵਧਾਏ,
ਗੁਰੂ ਸਾਹਿਬ ਦੀ ਇਹ ਜਾਹਰ ਕਲਾ ਵੇਖ ਕੇ ਇਹਨਾਂ ਦੇ ਮਨ ਚ ਗੁਰੂ ਸਾਹਿਬ ਦੇ ਚਰਨਾਂ ਪ੍ਰਤੀ ਹੋਰ ਸ਼ਰਧਾ ਵੱਧ ਗਈ, ਹੋਰ ਭਾਵਨਾ ਵੱਧ ਗਈ, ਹੋਰ ਪ੍ਰੇਮ ਵੱਧ ਗਿਆ।
ਗ੍ਰਾਮ ਵਿਖੇ ਭਾਈ ਜਤ ਕਥਾ ਅਨੋਪ, ਸ਼੍ਰੀ ਗੁਰ ਮੀਠਾ
ਖਾਲਸਾ ਜੀ। ਮੂਲੋਵਾਲ ਨਗਰ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਇਹ ਗੱਲ ਪਸਰ ਗਈ, ਘਰ ਘਰ ਦੇ ਵਿੱਚ ਇਹ ਗੱਲ ਪਸਰ ਗਈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਖਾਰਾ ਖੂਹ ਮਿੱਠਾ ਕਰ ਦਿੱਤਾ। ਇਹ ਗੱਲ ਪਹਿਲਾਂ ਤਾਂ ਇਕੱਲੇ ਭਾਈ ਮਾਈਏ ਤੇ ਭਾਈ ਗੋਂਦੇ ਨੂੰ ਪਤਾ ਲੱਗੀ ਜੋ ਉੱਥੋਂ ਦੇ ਵਸਿੰਦੇ ਸੀ, ਫਿਰ ਸਾਰੇ ਪਿੰਡ ਦੇ ਵਿੱਚ ਵੀ ਇਹ ਗੱਲ ਪਸਰ ਗਈ, ਘਰ ਘਰ ਨਗਰ ਨਗਰ ਵਿੱਚ ਇਹ ਗੱਲ ਪਸਰ ਗਈ ਕਿ ਸਤਿਗੁਰਾਂ ਨੇ ਖਾਰਾ ਖੂਹ ਜਿਹੜਾ ਸੀ ਪਾਣੀ ਦਾ ਉਹ ਮਿੱਠਾ ਕਰ ਦਿੱਤਾ।
ਸਭ ਭਾਉ ਤਰ ਬੰਧਨ ਕੀਨਸ,
ਸਾਰਾ ਪਿੰਡ ਆ ਗਿਆ ਹੁਮ ਹੁਮਾ ਕੇ, ਸਾਰਿਆਂ ਨੇ ਬੜੀ ਭਾਵਨਾ ਨਾਲ ਬੜੇ ਅਦਬ ਨਾਲ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ।
ਅਨਕ ਭਾਂਤ ਕੇ ਗੁਣ ਉਚਰੇ,
ਅਨਕ ਭਾਂਤ ਦੇ ਸਤਿਗੁਰਾਂ ਦੇ ਗੁਣ ਉਚਾਰਨ ਕਰਦੇ, ਮਹਾਰਾਜ ਜੀ ਦੇ ਗੁਣਾਂ ਨੂੰ ਗਾਇਨ ਕਰਦੇ, ਸਾਹਿਬ ਦੇ ਗੁਣਾਂ ਦਾ ਅਨੁਵਾਦ ਕਰਦੇ ਹਨ।
ਇੱਕ ਦੋ ਦਿਨ ਗੁਰ ਹੋਆ ਗੁਜ਼ਾਰੇ,
ਇੱਕ ਦੋ ਦਿਨ ਸਤਿਗੁਰਾਂ ਨੇ ਉੱਥੇ ਗੁਜ਼ਾਰੇ, ਇੱਕ ਦੋ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਮੂਲੋਵਾਲ ਨਗਰ ਦੇ ਵਿੱਚ ਉੱਥੇ ਹੀ ਰਹੇ, ਉੱਥੇ ਹੀ ਮਹਾਰਾਜ ਜੀ ਨੇ ਨਿਵਾਸ ਰੱਖਿਆ।
ਉਪਦੇਸ਼ਤ ਸਤਨਾਮ ਸੁਖਾਰੇ,
ਜਿਹੜਾ ਵੀ ਕੋਈ ਮਾਈ ਭਾਈ ਆਉਂਦਾ ਸੀ ਮਹਾਰਾਜ ਜੀ ਉਹਨੂੰ ਸੱਚੇ ਨਾਮ ਦਾ ਉਪਦੇਸ਼ ਦਿੰਦੇ, ਭਾਈ ਨਾਮ ਜਪਿਆ ਕਰੋ, ਨਾਮ ਜਪਿਆ ਕਰੋ, ਨਾਨਕ ਕਹਿ ਘਰ ਕੇਵਲ ਨਾਮ, ਨਾਮ ਜਪਣ ਦਾ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਹੋਏ ਸਿੱਖਾਂ ਸੇਵਕਾਂ ਨੂੰ ਦਿੰਦੇ ਨੇ।
ਸੇਵਾ ਗੋਂਦੇ ਨੀਕ ਨਾ ਕਰੇ, ਹਿਰਦੇ ਅਧਿਕ ਨਸ਼ਰ ਦਾ ਧਰੇ।
ਖਾਲਸਾ ਜੀ, ਹਾਲਾਂਕਿ ਸਤਿਗੁਰਾਂ ਦੀ ਕਲਾ ਤਾਂ ਪ੍ਰਤੱਖ ਵੇਖੀ ਭਾਈ ਗੋਂਦੇ ਨੇ, ਪਰ ਜਿੰਨੀ ਸ਼ਰਧਾ ਨਾਲ ਸੇਵਾ ਕਰਨੀ ਚਾਹੀਦੀ ਸੀ ਓਨੀ ਕੀਤੀ ਨਹੀਂ ਭਾਈ ਗੋਂਦੇ ਨੇ। ਹੈ ਤਾਂ ਗੁਰੂ ਘਰ ਦਾ ਸੇਵਕ ਸੀ, ਪਰ ਜਿੰਨੀ ਭਾਵਨਾ ਨਾਲ, ਜਿੰਨੀ ਸ਼ਰਧਾ ਨਾਲ ਸਤਿਗੁਰਾਂ ਦੀ ਸੇਵਾ ਕਰਨੀ ਚਾਹੀਦੀ ਸੀ ਓਨੀ ਸੇਵਾ ਭਾਈ ਗੋਂਦੇ ਨੇ ਮਹਾਰਾਜ ਜੀ ਦੀ ਨਹੀਂ ਕੀਤੀ, ਨਾ ਹੀ ਆਪਣੇ ਹਿਰਦੇ ਵਿੱਚ ਕੋਈ ਪੂਰਨ ਸ਼ਰਧਾ ਸਤਿਗੁਰਾਂ ਪ੍ਰਤੀ ਧਾਰਨ ਕੀਤੀ।
ਅਪਰ ਹੁਤੇ ਸੋ ਕਰਤੇ ਰਹੇ,
ਜਿਹੜੇ ਹੋਰ ਸੀ ਨਗਰ ਦੇ ਲੋਕ ਉਹ ਬੜੀ ਸੇਵਾ ਕਰਦੇ ਰਹੇ, ਉਹਨਾਂ ਨੇ ਬੜੀ ਸੇਵਾ ਕੀਤੀ, ਬੜੀ ਸ਼ਰਧਾ ਧਾਰਨ ਕੀਤੀ।
ਜਥਾ ਸ਼ਕਤ ਔਰ ਪ੍ਰੀਤੀ ਲਏ,
ਜਥਾ ਸ਼ਕਤ ਆਪਣੇ ਮਨ ਵਿੱਚ ਗੁਰੂ ਸਾਹਿਬ ਦੀ ਪ੍ਰੀਤ, ਗੁਰੂ ਸਾਹਿਬ ਦਾ ਪਿਆਰ ਧਾਰਨ ਕੀਤਾ।
ਸ਼੍ਰੀ ਗੁਰੂ ਤਿੰਨ ਕੋ ਪਾਗ ਬੰਧਾਏ,
ਮਹਾਰਾਜ ਜੀ ਨੇ ਜਿਹੜੇ ਹੋਰਾਂ ਨੇ ਸੇਵਾ ਕੀਤੀ, ਹੈ ਤਾਂ ਗੋਂਦਾ ਚੌਧਰੀ ਸੀ ਪਿੰਡ ਦਾ, ਪਰ ਉਹਨੇ ਓਨੀ ਸੇਵਾ ਨਹੀਂ ਕੀਤੀ ਜਿੰਨੀ ਕਰਨੀ ਚਾਹੀਦੀ ਸੀ। ਹੋਰ ਜਿਹੜੇ ਪਿੰਡ ਵਾਲੇ ਸੀ ਉਹਨਾਂ ਨੇ ਬੜੀ ਸੇਵਾ ਕੀਤੀ, ਤੋ ਸਤਿਗੁਰੂ ਜੀ ਨੇ ਉਹਨਾਂ ਨੂੰ ਆਪਣੇ ਚਰਨਾਂ ਚ ਬਿਠਾ ਕੇ ਉਹਨਾਂ ਦੀ ਦਸਤਾਰ ਬੰਦੀ ਕੀਤੀ, ਉਹਨਾਂ ਨੂੰ ਦਸਤਾਰ ਬਣਾਈ।
ਅਬ ਤੁਮ ਚੌਧਰ ਲਿਓ ਇਸ ਥਾਏ,
ਉਹਨਾਂ ਨੂੰ ਦਸਤਾਰ ਬਣਾ ਕੇ ਮਹਾਰਾਜ ਜੀ ਨੇ ਕਿਹਾ ਭਾਈ ਅੱਜ ਤੋਂ ਬਾਅਦ ਤੁਸੀਂ ਇਸ ਪਿੰਡ ਦੇ ਚੌਧਰੀ, ਹੈ ਤਾਂ ਚੌਧਰੀ ਗੋਂਦਾ ਸੀ ਪਰ ਗੋਂਦੇ ਨੇ ਸੇਵਾ ਨਹੀਂ ਕੀਤੀ ਇੰਨੀ ਭਾਵਨਾ ਨਾਲ। ਜਿਹੜੇ ਦੂਜੇ ਸਨ ਨਗਰ ਨਿਵਾਸੀ ਗਰੀਬ ਸਨ ਉਹਨਾਂ ਨੂੰ ਮਹਾਰਾਜ ਜੀ ਨੇ ਸਿਰਾਂ ਤੇ ਪੱਗਾਂ ਬਣਾਈਆਂ, ਦਸਤਾਰਾਂ ਬਣਾ ਕੇ ਮਹਾਰਾਜ ਜੀ ਕਹਿੰਦੇ ਭਾਈ ਅਬ ਤੁਮ ਚੌਧਰ ਲਿਓ ਸਥਾਈ, ਅੱਜ ਤੋਂ ਬਾਅਦ ਤੁਹਾਡੀ ਇਸ ਨਗਰ ਦੇ ਉੱਤੇ ਚੌਧਰਾਈ ਹੋਵੇਗੀ, ਤੁਸੀਂ ਚੌਧਰ ਨੂੰ ਪ੍ਰਾਪਤ ਕਰੋ,
ਬਣੋ ਗ੍ਰਾਮ ਕੇ ਮੁਖੀ ਉਦਾਰੇ,
ਤੁਸੀਂ ਅੱਜ ਤੋਂ ਬਾਅਦ ਇਸ ਪਿੰਡ ਦੇ ਮੁਖੀ ਹੋ, ਤੁਸੀਂ ਇਸ ਪਿੰਡ ਦੇ ਮੁਖੀ ਬਣੋਗੇ,
ਤੁਮਰੇ ਅਨਸਾਰੀ ਹੋਏ ਸਾਰੇ,
ਜਿੰਨਾ ਪਿੰਡ ਹੈ ਤੁਹਾਡੇ ਅਨੁਸਾਰ ਹੋ ਕੇ ਚੱਲੇਗਾ, ਤੁਹਾਡੇ ਅਧੀਨ ਹੋ ਕੇ ਚੱਲੇਗਾ।
ਸੁਣ ਗੋਂਦਾ ਆਇਓ ਤਬ ਧਾਏ,
ਹੁਣ ਜਦੋਂ ਭਾਈ ਗੋਂਦੇ ਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਤਾਂ ਕਿਸੇ ਹੋਰ ਨੂੰ ਹੀ ਚੌਧਰੀ ਬਣਾ ਚੱਲੇ ਨੇ, ਚੌਧਰੀ ਤਾਂ ਮੈਂ ਹਾਂ ਨਗਰ ਦਾ, ਸਾਡੇ ਪਰਿਵਾਰ ਦੇ ਵਿੱਚ ਇਹ ਮੁਖੀ ਪੁਣੇ ਦੀ ਜਿਹੜੀ ਸਰਦਾਰੀ ਦੀ ਪੱਗ ਹੈ ਪਹਿਲਾਂ ਸਾਡੇ ਚੱਲਦੀ ਆਈ ਹੈ। ਉਹਨੂੰ ਜਦੋਂ ਪਤਾ ਲੱਗਾ ਦੌੜ ਕੇ ਆਇਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਆਇਆ,
ਹੱਥ ਜੋੜ ਕਰਕੇ ਸੁਣਾਏ,
ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ,
ਚੌਧਰ ਤਾਂ ਮੇਰੇ ਘਰ ਮਾਏ ਅਪਰ ਕਿਸੀ ਕੋ ਮਿਲ ਹੈ ਨਾ ਏ।
ਕਹਿਣ ਲੱਗਾ ਮਹਾਰਾਜ ਜੀ ਚੌਧਰ ਤਾਂ ਮੇਰੇ ਘਰ ਦੇ ਵਿੱਚ ਹੈ, ਚੌਧਰੀ ਤਾਂ ਮੈਂ ਆ ਨਗਰ ਦਾ ਇਲਾਕੇ ਦਾ, ਚੌਧਰ ਤਾਂ ਮੇਰੇ ਘਰ ਵਿੱਚ ਹੈ ਤੇ ਮਹਾਰਾਜ ਜੀ ਹੋਰ ਨਾ ਕਿਸੇ ਨੂੰ ਮਿਲੇ, ਕਿਰਪਾ ਕਰੋ ਮਹਾਰਾਜ ਜਿਹੜੀ ਚੌਧਰ ਤਾਂ ਮੇਰੇ ਘਰ ਵਿੱਚ ਹੈ ਕਿਸੇ ਹੋਰ ਨੂੰ ਨਾ ਮਿਲੇ।
ਹੈ ਹਮੇਸ਼ ਤੇ ਮਾਮੇ ਅਨਸਾਰੇ,
ਕਿਉਂਕਿ ਇਹ ਚੌਧਰ ਤਾਂ ਹਮੇਸ਼ਾ ਮੇਰੇ ਅਨੁਸਾਰ ਹੀ ਰਹੀ ਹੈ, ਮੇਰੇ ਅਧੀਨ ਹੀ ਰਹਿ ਕੇ ਚੱਲੀ ਹੈ।
ਮਸੈ ਗ੍ਰਾਮ ਮੈਂ ਜੇ ਨਰ ਸਾਰੇ,
ਜਿੰਨੇ ਪਿੰਡ ਚ ਲੋਕ ਵਸਦੇ ਨੇ ਅੱਜ ਜਿਨ੍ਹਾਂ ਨੂੰ ਤੁਸੀਂ ਚੌਧਰੀ ਬਣਾ ਰਹੇ ਹੋ ਇਹ ਤਾਂ ਮੇਰੀ ਪਰਜਾ ਹੈ, ਇਹ ਤਾਂ ਮੇਰੇ ਅਧੀਨ ਹੋ ਕੇ ਚੱਲਣ ਵਾਲੇ ਹਨ।
ਅਪਰ ਚੌਧਰੀ ਕਿਮ ਠਹਿਰਾਵੋ,
ਮਹਾਰਾਜ ਤੁਸੀਂ ਹੋਰ ਕਿਸੇ ਨੂੰ ਕਿਉਂ ਚੌਧਰੀ ਬਣਾਉਂਦੇ ਹੋ, ਚੌਧਰੀ ਤਾਂ ਮੈਂ ਆ ਮੇਰੇ ਘਰ ਦੇ ਵਿੱਚ ਹੈ ਚੌਧਰ ਤਾਂ, ਹੋਰ ਕਿਸੇ ਨੂੰ ਮਹਾਰਾਜ ਜੀ ਤੁਸੀਂ ਚੌਧਰੀ ਕਿਉਂ ਬਣਾਉਂਦੇ ਹੋ।
ਰੰਕਨ ਕੇ ਪਦ ਉੱਚ ਬਿਠਾਵੋ,
ਮਹਾਰਾਜ ਇਹ ਤਾਂ ਰੰਕ ਨੇ ਭਿਖਾਰੀ ਨੇ ਇਹਨਾਂ ਨੂੰ ਉੱਚੀਆਂ ਪਦਵੀਆਂ ਤੇ ਬਿਠਾ ਰਹੇ ਹੋ ਤੇ ਮੈਂ ਚੌਧਰੀ ਆ, ਮੈਨੂੰ ਤੁਸੀਂ ਨੀਵਾ ਕਰਕੇ ਇਹਨਾਂ ਦੇ ਅਧੀਨ ਕਰ ਰਹੇ ਹੋ, ਮਹਾਰਾਜ ਇਹ ਕਿਸ ਤਰ੍ਹਾਂ ਦੇ ਬਚਨ ਕਰ ਰਹੇ ਹੋ।
ਗੁਰੂ ਕਹਿਓ ਗੋਂਦੇ ਸੁਣ ਲਿਓ,
ਜਦੋਂ ਗੋਂਦੇ ਨੇ ਇਸ ਤਰ੍ਹਾਂ ਕਿਹਾ ਤੇ ਸਤਿਗੁਰੂ ਜੀ ਬੋਲੇ, ਮਹਾਰਾਜ ਜੀ ਕਹਿਣ ਲੱਗੇ ਭਾਈ ਗੋਂਦਾ ਜੀ ਸੁਣ ਲਓ ਗੱਲ ਧਿਆਨ ਨਾਲ,
ਪ੍ਰਥਮ ਚੌਧਰੀ ਤੁਮ ਸਭ ਕੇ ਹੋ,
ਪਹਿਲਾਂ ਤੁਸੀਂ ਸਾਰਿਆਂ ਦੇ ਚੌਧਰੀ ਸੀ, ਇਸ ਪਿੰਡ ਦੇ ਤੁਸੀਂ ਚੌਧਰੀ ਸੀ,
ਅਬ ਤੁਮਰੇ ਕਰ ਰਹਿ ਨਾ ਕੋਈ,
ਪਰ ਹੁਣ ਤੁਹਾਡੇ ਘਰ ਦੇ ਵਿੱਚ ਇਹ ਨੀ ਚੌਧਰਤਾ ਨਹੀਂ ਰਹੇਗੀ, ਹੁਣ ਤੁਹਾਡੇ ਘਰ ਦੇ ਵਿੱਚ ਚੌਧਰਤਾ ਨਹੀਂ ਹੋਵੇਗੀ,
ਤੇ ਅਪਰ ਚੌਧਰੀ ਹੋਏ,
ਇਸ ਕਰਕੇ ਹੋਰਾਂ ਨੂੰ ਅਸੀਂ ਇਹ ਚੌਧਰਤਾ ਜਿਹੜੀ ਹੈ ਇਸ ਨਗਰ ਦੀ ਹੋਰਾਂ ਨੂੰ ਦੇ ਦਿੱਤੀ ਹੈ ਤਾਂ ਜੋ ਦੂਜਿਆਂ ਦੇ ਅਧੀਨ ਹੋ ਕੇ ਰਹੇ।
ਤਬ ਕੇ ਪੰਚਪਨੋ ਤਿੰਨ ਕੇ ਹੈ ਰਹਿਓ ਨਾ ਪਏ ਤੋਂ ਅਪਰ ਬਡੇਰ,
ਕਹਿੰਦੇ ਉਸ ਬਸ ਉਸ ਦਿਨ ਤੋਂ ਬਾਅਦ ਮੁੜ ਕੇ ਇਹਨਾਂ ਦਾ ਪੰਚਪੁਣਾ ਖਤਮ ਹੋ ਗਿਆ ਪਿੰਡ ਚੋਂ, ਜਿਨ੍ਹਾਂ ਨੂੰ ਸਤਿਗੁਰਾਂ ਨੇ ਪੰਚ ਬਣਾਇਆ ਚੌਧਰੀ ਬਣਾਇਆ ਉਹ ਪਿੰਡ ਦੇ ਮੁਖੀਏ ਬਣ ਗਏ, ਜਿਨ੍ਹਾਂ ਦੀ ਭਾਵਨਾ ਸੀ ਸ਼ਰਧਾ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਫਲ ਪ੍ਰਾਪਤ ਕਰ ਗਏ।
ਜੋ ਪਈ ਪੁਣ ਸ਼੍ਰੀ ਗੁਰੂ ਨੇ ਕੀ ਨਸ ਪਿਆਨਾ ਪਹੁੰਚੇ ਸ਼ੇਖੇ ਗ੍ਰਾਮ ਸਤਾਨਾ,
ਫਿਰ ਮਹਾਰਾਜ ਜੀ ਇੱਥੋਂ ਚੱਲ ਪਏ, ਅੱਗੇ ਮੂਲੋਵਾਲ ਤੋਂ ਚੱਲ ਕੇ ਸ਼ੇਖਾ ਪਿੰਡ ਆਉਂਦਾ ਕੋਈ ਨੇੜੇ, ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ।
ਛਾਇਆ ਜਲ ਕੇ ਸੁਖ ਜੈ ਹੀਰਾ,
ਮਹਾਰਾਜ ਜੀ ਨੇ ਛਾਂ ਵੇਖੀ ਫਿਰ ਜਲ ਵੇਖਿਆ ਜਿੱਥੋਂ ਜਲ ਵਰਤ ਸਕਦੇ ਸਨ ਤੇ ਮਹਾਰਾਜ ਜੀ ਨੇ ਜਲ ਵੇਖਿਆ।
ਗ੍ਰਾਮ ਵੈਰ ਕੀਨਸ ਗੁਰ ਡੇਰਾ,
ਸ਼ੇਖੇ ਨਗਰ ਦੇ ਬਾਰ ਬਾਰ ਸਤਿਗੁਰਾਂ ਨੇ ਡੇਰਾ ਕੀਤਾ ਹੈ,
ਤਹਾਂ ਜਾਟ ਜੀ ਵੰਦਾਰ ਨਾਮ ਤਿਲੋਕਾ ਤਿਸਕੋ ਕੈ,
ਖਾਲਸਾ ਜੀ ਉੱਥੇ ਇੱਕ ਜਵੰਦਾ ਜੱਟਾਂ ਦਾ ਇੱਕ ਗੋਤਰ ਹੈ ਜਵੰਦਾ, ਤੇ ਉਹ ਜਵੰਦੇ ਗੋਤਰ ਦਾ ਇੱਕ ਜੱਟ ਰਹਿੰਦਾ ਸੀ, ਇਹਦਾ ਨਾਂ ਸੀ ਤਲੋਕਾ, ਇਸੇ ਨਗਰ ਚ ਰਹਿੰਦਾ ਸੀ, ਸ਼ੇਖੇ ਪਿੰਡ ਦਾ ਰਹਿਣ ਵਾਲਾ ਸੀ, ਜਵੰਦਾ ਉਹਦਾ ਗੋਤਰ ਸੀ, ਜੱਟ ਭਾਈ ਸੀ ਤੇ ਨਾਂ ਉਹਦਾ ਤਲੋਕਾ ਸੀ।
ਬਹੁ ਗ੍ਰਾਮਨ ਕੋ ਬੜ ਸਰਦਾਰ,
ਕਈ ਪਿੰਡਾਂ ਦਾ ਸਰਦਾਰ ਸੀ, ਬੜਾ ਵੱਡਾ ਜ਼ਿਮੀਦਾਰ ਸੀ, ਔਰ ਕਈ ਪਿੰਡਾਂ ਦਾ ਸਰਦਾਰ ਸੀ, ਕਈ ਪਿੰਡ ਉਹਦੇ ਅਧੀਨ ਚੱਲਦੇ ਸਨ।
ਜਿਸਕੇ ਲੋਕ ਬ੍ਰਿੰਦੇ ਅਨੁਸਾਰ,
ਬਹੁਤ ਸਾਰੇ ਲੋਕ ਉਹਦੇ ਅਨੁਸਾਰ ਹੋ ਕੇ ਚੱਲਦੇ ਸੀ, ਉਹਦੀ ਆਗਿਆ ਚ ਚੱਲਦੇ ਸੀ।
ਸਿੱਖ ਬਿਰਾਗੀ ਕੇਸੋ ਹੈ,
ਜਿਹੜਾ ਇਹ ਜਵੰਦਾ ਤਿਲੋਕਾ ਜਵੰਦਾ ਸੀ ਨਾ, ਇਹ ਇੱਕ ਬਿਰਾਗੀ ਦਾ ਚੇਲਾ ਸੀ, ਬਿਰਾਗੀ ਸਾਧ ਸੀ ਇਹਦੇ ਪਿੰਡ ਚ, ਉਹਦਾ ਇਹ ਚੇਲਾ ਸੀ, ਉਹਦੇ ਅਧੀਨ ਹੋ, ਇਹਦੇ ਅਧੀਨ ਕਈ ਪਿੰਡ ਸੀ, ਸਰਦਾਰ ਸੀ ਇਲਾਕੇ ਦਾ, ਤੇ ਆਪ ਇੱਕ ਬਿਰਾਗੀ ਸਾਧ ਦਾ ਚੇਲਾ ਸੀ।
ਇਸਕੇ ਹੁਕਮ ਵਿਖੇ ਨਿਤਰੈ,
ਉਸੇ ਬਿਰਾਗੀ ਸਾਧ ਦੀ ਆਗਿਆ ਵਿੱਚ ਉਹਦੇ ਹੁਕਮ ਚ ਚੱਲਦਾ ਸੀ।
ਸ਼੍ਰੀ ਗੁਰ ਕੋ ਆਵਨ ਸੁਨ ਪਾਇਓ, ਮਿਲੋ ਕੇ ਨਹੀਂ ਪਰਮੀ ਉਪਜਾਇਓ।
ਜਦੋਂ ਇਹਨੂੰ ਤਿਲੋਕੇ ਜਵੰਦੇ ਨੂੰ ਪਤਾ ਲੱਗਾ ਨਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਨੇ ਸਾਡੇ ਨਗਰ ਦੇ ਬਾਹਰ ਵਾਰ, ਤੇ ਇਹਦੇ ਮਨ ਚ ਭਰਮ ਪੈ ਗਿਆ ਵੀ ਜਾ ਕੇ ਮਿਲਾਂ ਕਿ ਨਾ ਮਿਲਾਂ, ਕਿਉਂਕਿ ਬਿਰਾਗੀ ਸਾਧ ਦਾ ਚੇਲਾ ਸੀ, ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾ ਕੇ ਮਿਲ ਕੇ ਕਿਤੇ ਮੇਰੀ ਜਿਹੜਾ ਮੈਂ ਚੇਲਾ ਬਿਰਾਗੀ ਦਾ ਸਾਧ ਦਾ ਬਣਿਆ ਹੋਇਆ ਉਹ ਨਾ ਗੁੱਸੇ ਹੋ ਜਾਏ। ਏਦਾਂ ਇਹਦੇ ਮਨ ਚ ਭਰਮ ਪੈ ਗਿਆ ਵੀ ਗੁਰੂ ਸਾਹਿਬ ਕੋਲ ਜਾਵਾਂ ਕਿ ਨਾ ਜਾਵਾਂ।
ਆਪਣੇ ਗੁਰ ਬੈਰਾਗੀ ਸਾਥ ਮਿਲਵੇ ਹਿਤ ਬੂਜੀ ਸਭ ਗਾਤ,
ਇਹਨੇ ਆਖਿਆ ਵੀ ਮੈਂ ਆਪਣੇ ਗੁਰੂ ਨੂੰ ਪੁੱਛ ਲਾਂ, ਜਿਹੜਾ ਮੇਰਾ ਗੁਰੂ ਹੈ ਬਿਰਾਗੀ ਸਾਧ, ਉਹਦੇ ਕੋਲੋਂ ਆਗਿਆ ਲੈ ਲੈਣਾ ਵੀ ਜੇ ਉਹ ਕਹੇਗਾ ਮਿਲ ਲੈ ਤੇ ਮੈਂ ਮਿਲਾਵਾਂਗਾ, ਜੇ ਰੋਕੇਗਾ ਤੇ ਨਹੀਂ ਜਾਵਾਂਗਾ। ਏਦਾਂ ਸੋਚ ਕੇ ਆਪਣੇ ਬਿਰਾਗੀ ਸਾਧ ਦੇ ਕੋਲ ਜਿਹੜਾ ਇਹਦਾ ਗੁਰੂ ਸੀ ਉਹਦੇ ਕੋਲ ਚੱਲ ਕੇ ਆਇਆ।
ਗੁਰ ਨਾਨਕ ਕੀ ਗਾਦੀ ਪਰੈ, ਸਰਬ ਲੋਕ ਮਿਲ ਬੰਧਨ ਕਰੈ।
ਉਸ ਬਿਰਾਗੀ ਸਾਧ ਨੂੰ ਆ ਕੇ ਮਿਲਿਆ ਤੇ ਕਹਿਣ ਲੱਗਾ, ਗੁਰੂ ਜੀ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ, ਸਾਰੀ ਦੁਨੀਆਂ ਉਹਨਾਂ ਨੂੰ ਪੂਜਦੀ ਹੈ, ਸਾਰੇ ਲੋਕ ਉਹਨਾਂ ਨੂੰ ਨਮਸਕਾਰਾਂ ਕਰਦੇ ਨੇ, ਨਾਮ ਉਹਨਾਂ ਦਾ ਸ਼੍ਰੀ ਗੁਰੂ ਤੇਗ ਬਹਾਦਰ ਹੈ।
ਉਤਰਿਓ ਤਿੰਨ ਡੇਰਾ,
ਬਾਹਰ ਸਾਡੇ ਨਗਰ ਤੋਂ ਉਤਰੇ ਹੋਏ ਨੇ, ਡੇਰਾ ਕੀਤਾ ਹੋਇਆ ਹੈ।
ਮਿਲੋ ਕਿ ਨਹੀਂ ਪਰਮਤ ਚਿਤ ਮੇਰਾ,
ਤੁਸੀਂ ਆਗਿਆ ਕਰੋ ਵੀ ਮੈਂ ਉਹਨਾਂ ਨੂੰ ਜਾ ਕੇ ਮਿਲਾਂ ਕਿ ਨਾ ਮਿਲਾਂ, ਮੇਰੇ ਮਨ ਚ ਭਰਮ ਪਿਆ ਹੋਇਆ ਹੈ।
ਸੁਣਤ ਬਿਰਾਗੀ ਛੁਬਿਓ ਵਿਸਾਲ,
ਜਦੋਂ ਬਿਰਾਗੀ ਨੇ ਸੁਣਿਆ ਵੀ ਮੇਰਾ ਚੇਲਾ ਕਿਤੇ ਉਹਨਾਂ ਦਾ ਹੀ ਨਾ ਹੋ ਜਾਏ, ਮੈਂ ਕਿਤੇ ਬੈਠਾ ਰਹਿ ਜਾ, ਪਖੰਡੀ ਸਾਧ ਸੀ ਉਹਨੇ, ਬਿਰਾਗੀ ਸਾਧ ਨੇ ਉਸ ਵੇਲੇ ਸੁਣ ਕੇ ਬੜਾ ਗੁੱਸਾ ਮਨਾਇਆ।
ਜੇਕਰ ਜਾਏ ਮਿਲੋ ਤਿੰਨ ਨਾਲ,
ਲੱਗਾ ਵੀ ਇਹਨੂੰ ਸੋਚਿਆ ਉਹਨੇ ਮਨ ਚ ਵੀ ਜੇ ਇਹ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਿਆ,
ਹੋਏ ਨਾ ਐਸੇ ਜੇ ਫਿਰ ਜਾਏ,
ਕਿਤੇ ਐਸਾ ਨਾ ਹੋਵੇ ਕਿ ਮੇਰਾ ਮੈਨੂੰ ਇਹ ਤਿਲਾਂਜਲੀ ਦੇ ਦੇਵੇ ਤੇ ਉਹਨਾਂ ਦਾ ਸਿੱਖ ਬਣ ਜਾਏ।
ਲੈ ਸਿੱਖੀ ਤਿੰਨ ਸੀਸ ਨਿਵਾਏ,
ਕਿਤੇ ਉਹਨਾਂ ਦੀ ਸਿੱਖੀ ਲੈ ਕੇ ਉਹਨਾਂ ਅੱਗੇ ਹੀ ਨਾ ਸੀਸ ਝੁਕਾਉਣ ਲੱਗ ਪਵੇ।
ਜਬ ਇਹ ਜਾਏ ਪ੍ਰਬੋਧੈ ਸੋਏ,
ਜਦੋਂ ਇਹ ਜਾਏਗਾ ਉਹ ਇਹਨੂੰ ਗਿਆਨ ਦੇਣਗੇ, ਇਹਨੂੰ ਉਪਦੇਸ਼ ਦੇਣਗੇ।
ਮੈਂ ਮੰਤਾ ਮੇਰੀ ਪੁਨੋਏ,
ਫਿਰ ਮੈਨੂੰ ਥੋੜੀ ਮੰਨੇਗਾ, ਮੈਨੂੰ ਥੋੜੀ ਪੂਜੇਗਾ।
ਇਸ ਫਿਰ ਗਏ ਅਪਰ ਫਿਰ ਜਾਏ,
ਪਿੰਡ ਦਾ ਚੌਧਰੀ ਇਲਾਕੇ ਦਾ ਸਰਦਾਰ ਹੈ, ਜੇ ਇਹ ਫਿਰ ਗਿਆ ਤੇ ਦੂਜੇ ਲੋਕ ਵੀ ਫਿਰ ਜਾਣਗੇ, ਇਹਦੇ ਫਿਰਦਿਆਂ ਕਿਸੇ ਹੋਰ ਨੇ ਵੀ ਮੈਨੂੰ ਮੱਥਾ ਨੀ ਟੇਕਣਾ।
ਗੁਰ ਕੇ ਸਿੱਖ ਬਣੇ ਸਮੁਦਾਏ,
ਸਾਰੇ ਫਿਰ ਗੁਰੂ ਦੇ ਸਿੱਖ ਬਣ ਜਾਣਗੇ, ਗੁਰੂ ਦੇ ਚੇਲੇ ਬਣ ਜਾਣਗੇ।
ਮੋਕੋ ਨਮਸਕਾਰ ਨਾ ਕਰੇ,
ਮੈਨੂੰ ਕਿਸੇ ਨੇ ਨਮਸਕਾਰ ਨੀ ਕਰਨੀ।
ਆਨੇ ਉਪਾਇਨ ਬੋਰ ਨਾ ਧਰੀ,
ਨਾ ਕਿਸੇ ਨੇ ਮੇਰੇ ਕੋਲ ਕੋਈ ਭੇਟਾ ਧਰਨੀ ਹੈ, ਭੇਟਾ ਭੇਟ ਕਰਨੀ ਹੈ।
ਯਾ ਤੇ ਅਭੀ ਬਣੇ ਉਪਾਏ, ਮਿਲਣ ਨਾ ਦਿਓ ਨਾ ਲਿਓ ਹਟਾਏ।
ਇਸ ਕਰਕੇ ਹੁਣੇ ਹੀ ਉਪਾ ਕੀਤਾ ਬਣਦਾ ਹੈ ਕਿ ਮੈਂ ਇਹਨੂੰ ਮਿਲਣ ਹੀ ਨਾ ਦੇਵਾਂ ਗੁਰੂ ਤੇਗ ਬਹਾਦਰ ਸਾਹਿਬ ਨਾਲ। ਬਿਰਾਗੀ ਸਾਧ ਸੋਚਦਾ ਵੀ ਇਹਨਾਂ ਨੂੰ ਮਿਲਣ ਹੀ ਨਾ ਦਿਆਂ, ਵੀ ਨਾ ਮਿਲੇਗਾ ਨਾ ਉਹਨਾਂ ਦਾ ਚੇਲਾ ਬਣੇਗਾ, ਜੇ ਉਹਨਾਂ ਨੂੰ ਮਿਲੇਗਾ ਉਹਨਾਂ ਦਾ ਚੇਲਾ ਬਣ ਕੇ ਮੈਨੂੰ ਛੱਡ ਦੇਗਾ, ਇਹਦੇ ਪਿੱਛੇ ਦੂਜੇ ਵੀ ਚਲੇ ਜਾਣਗੇ ਜਿਹੜੇ ਇਹਦੇ ਅਧੀਨ ਹੋ ਕੇ ਚੱਲਦੇ ਨੇ, ਇਹਨੂੰ ਮਿਲਣ ਹੀ ਨਾ ਦਿਆਂ, ਇਹਨੂੰ ਹਟਾ ਹੀ ਲਵਾਂ। ਏਦਾਂ ਉਸ ਬਿਰਾਗੀ ਸਾਧ ਨੇ ਸੋਚਿਆ,
ਜੇ ਮਿਲ ਕਰ ਮੈਂ ਮਾਲੇ ਜਾਨ,
ਜੇ ਇਹ ਉਹਨਾਂ ਨੂੰ ਜਾ ਕੇ ਮਿਲ ਗਿਆ ਤੇ ਮਿਲ ਕੇ ਉਹਨਾਂ ਦੀ ਮਹਿਮਾ ਜਾਣ ਗਿਆ, ਉਹਨਾਂ ਦੀ ਵਡਿਆਈ ਜਾਣ ਗਿਆ।
ਪੁਨ ਮਮ ਕਰਨੇ ਨਾ ਜਰ ਹੈ ਕਾਨ,
ਫਿਰ ਮੁੜ ਕੇ ਮੇਰਾ ਕਿਹਾ ਇਹਨੇ ਆਪਣੇ ਕੰਨ ਨੀ ਧਰਨਾ, ਜੋ ਮੈਂ ਕਵਾਂਗਾ ਫਿਰ ਇਹਨੇ ਮੇਰੇ ਆਖੇ ਨੀ ਲੱਗਣਾ, ਮੇਰਾ ਕਿਹਾ ਨੀ ਮੰਨਣਾ, ਇਸ ਕਰਕੇ ਮੈਂ ਹੁਣੇ ਹੀ ਇਹਨੂੰ ਰੋਕ ਲਵਾਂ, ਹੁਣੇ ਇਹਨੂੰ ਵਰਜ ਲਵਾਂ ਵੀ ਇਹ ਜਾਵੇ ਹੀ ਨਾ ਉਹਨਾਂ ਦੇ ਕੋਲ।
ਵਿਚਾਰ ਕਰ ਕਿਓ ਬਿਰਾਗੇ,
ਏਦਾਂ ਦੀ ਵਿਚਾਰ ਕਰਕੇ ਉਹ ਜਿਹੜਾ ਬਿਰਾਗੀ ਸਾਧ ਸੀ ਬੋਲਿਆ, ਤਲੋਕੇ ਨੂੰ ਕਹਿਣ ਲੱਗਾ,
ਸੁਣੋ ਤਿਲੋਕਾ ਹਰ ਅਨੁਰਾਗੇ।
ਉਸੇ ਵੇਲੇ ਬੋਲਿਆ, ਕਹਿਣ ਲੱਗਾ ਜੀ ਸੁਣੋ, ਤੁਸੀਂ ਹੁਣ ਤੁਹਾਡੇ ਮਨ ਦੇ ਵਿੱਚ ਜਿਹੜਾ ਹਰ ਅਨੁਰਾਗ ਹੈ ਉਹਦੀ ਗੱਲ ਸੁਣੋ। ਤਲੋਕਾ ਜੀ ਦੱਸਦੇ ਹਾਂ,
ਆਪਣ ਪੰਥ ਕੋ ਹੋਰਾ ਗੋਰਾ।
ਹੋਰ ਜਿਹੜਾ ਪੰਥ ਹੈ, ਆਪਣਾ ਜਿਹੜਾ ਪੰਥ ਹੋਵੇ ਨਾ, ਜਿਹੜੇ ਪੰਥ ਤੇ ਆਪਾਂ ਚੱਲਦੇ ਹਾਂ, ਹੁਣ ਮੰਨ ਲਓ ਆਪਣਾ ਪੰਥ ਵਿਰਾਗੀ ਹੈ। ਉਹ ਵਿਰਾਗੀ ਸਾਧ ਸਮਝਾ ਰਿਹਾ ਤਲੋਕੇ ਨੂੰ ਵੀ ਆਪਣਾ ਵਿਰਾਗੀ ਪੰਥ ਹੈ। ਆਪਣੇ ਪੰਥ ਦਾ ਕੋਈ ਹੌਲਾ ਬੰਦਾ ਹੋਵੇ ਤੇ ਭਾਵੇਂ ਕੋਈ ਭਾਰਾ ਹੋਵੇ,
ਸੁਣਤ ਜਾਏ ਮਿਲੀਏ ਇਸ ਠੌਰਾ।
ਸੁਣ ਲਓ ਵੀ ਉਹ ਆਇਆ ਸਾਡੇ ਮਤ ਦਾ ਬੰਦਾ ਵਿਰਾਗੀ ਹੈ, ਤੇ ਜਿਹੋ ਜਿਹਾ ਮਰਜ਼ੀ ਹੋਵੇ, ਹੌਰਾ ਹੋਵੇ ਭਾਰਾ ਹੋਵੇ, ਉਹਨੂੰ ਜਾ ਕੇ ਜਰੂਰ ਮਿਲਣਾ ਚਾਹੀਦਾ।
ਸ਼ੁਭ ਮਾਰਗ ਕੀ ਬਾਤ ਬਤਾਵੇ,
ਤੁਹਾਨੂੰ ਕੋਈ ਚੰਗੇ ਰਸਤੇ ਦੀ ਗੱਲ ਹੀ ਦੱਸੇਗਾ, ਤੁਹਾਨੂੰ ਚੰਗੇ ਰਸਤੇ ਹੀ ਪਾਵੇਗਾ।
ਦਰਸ਼ਨ ਬੋਲਣ ਪੁਨੀ ਉਪਾਵੇ,
ਦਰਸ਼ਨ ਕਰਨਾ, ਉਹਦੇ ਨਾਲ ਬੋਲਣਾ, ਉਹਦੇ ਨਾਲ ਮਿਲਣਾ, ਇਹਦਾ ਬੜਾ ਵੱਡਾ ਪੁੰਨ ਹੁੰਦਾ ਜੇ ਆਪਣੇ ਮਤ ਦੇ ਬੰਦਿਆਂ ਨੂੰ ਜਾ ਕੇ ਮਿਲੀਏ, ਜਿਹੜਾ ਸਾਡਾ ਆਪਣਾ ਮਤ ਹੈ।
ਪਤਾ ਧਰਮ ਸੁਧਰੈ ਪਰ ਲੋਕ,
ਇਹਦੇ ਨਾਲ ਆਪਣਾ ਧਰਮ ਵੱਧਦਾ ਹੈ ਤੇ ਪਰਲੋਕ ਦੇ ਵਿੱਚ ਸੁਧਾਰ ਹੁੰਦਾ ਹੈ।
ਸੁਜਸ ਕਹਿ ਨਿਜ ਪੰਥੀ ਲੋਕ,
ਨਾਲੇ ਆਪਣੇ ਮਤ ਦਾ ਬੰਦਾ ਹੋਵੇਗਾ, ਉਹ ਆਪਣੇ ਮਤ ਦੀ ਪੂਜਾ ਕਰੇਗਾ, ਆਪਣੇ ਮਤ ਦਾ ਸੁਜਸ ਕਰੇਗਾ।
ਪਰ ਮਤ ਕੋ ਮਿਲ ਬੋ ਨੈ ਨੀਕਾ, ਨੈ ਕਲਿਆਣ ਹੋਤ ਤਿਸ ਜੀ ਕਾ।
ਜੇ ਕੋਈ ਬਗਾਨੇ ਮਤ ਦਾ ਬੰਦਾ ਹੋਵੇ ਉਹਨੂੰ ਨੀ ਮਿਲਣਾ ਚਾਹੀਦਾ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ ਤਾਂ ਬੇਗਾਨਾ ਮਤ ਹੈ, ਉਹ ਸਾਡੇ ਵਿਰਾਗੀ ਮਤ ਦੇ ਥੋੜੀ ਨੇ, ਉਹਨਾਂ ਨੂੰ ਨਾ ਮਿਲੀ। ਹਾਂ, ਜੇ ਕੋਈ ਵਿਰਾਗੀ ਆਇਆ ਹੁੰਦਾ ਤੇ ਮੈਂ ਤੈਨੂੰ ਨਹੀਂ ਸੀ ਰੋਕਦਾ, ਤੂੰ ਚਲਾ ਜਾਂਦਾ, ਉਹਨੂੰ ਜਾ ਕੇ ਮਿਲਦਾ। ਪਰ ਜੇ ਕੋਈ ਬੇਗਾਨੇ ਮਤ ਦਾ ਬੰਦਾ ਆਇਆ ਹੋਵੇ ਉਹਨੂੰ ਜਾ ਕੇ ਮਿਲਣਾ, ਉਹਦੇ ਨਾਲ ਕਲਿਆਣ ਨਹੀਂ ਹੁੰਦੀ ਜੀਵ ਦੀ, ਉਹਦੇ ਨਾਲ ਜੀਵ ਦਾ ਭਲਾ ਨਹੀਂ ਹੁੰਦਾ।
ਤੁਮ ਧਨਵਾਨਨ ਕੋ ਟੇਗੇ ਜਾਏ, ਲੈ ਬਿਰਮਾਏ ਸੋ ਬਾਤ ਬਣਾਏ।
ਨਾਲੇ ਤੂੰ ਧਨਵਾਨ ਹੈ, ਧਨ ਵਾਲਾ ਸ਼ਾਹੂਕਾਰ ਹੈ, ਤੇਰੇ ਵਰਗੇ ਬੰਦੇ ਜਦੋਂ ਇਹੋ ਜਿਹੇ ਬੰਦ ਗੁਰੂਆਂ ਕੋਲ ਜਾਂਦੇ ਨੇ ਤੇ ਫਿਰ ਉਹ ਗੱਲਾਂ ਕਰਕੇ ਉਹਨਾਂ ਨੂੰ ਭਰਮਾ ਲੈਂਦੇ ਨੇ, ਆਪਣੀਆਂ ਉਂਗਲਾਂ ਤੇ ਨਚਾਉਣ ਲੱਗ ਪੈਂਦੇ ਨੇ, ਆਪਣੇ ਵੱਸ ਚ ਕਰ ਲੈਂਦੇ ਨੇ। ਇਸ ਕਰਕੇ ਤੈਨੂੰ ਨਹੀਂ ਜਾਣਾ ਚਾਹੀਦਾ ਉਹਨਾਂ ਕੋਲ, ਭਾਵੇਂ ਉਹ ਬੜੇ ਵੱਡੇ ਹੋਣ, ਤੈਨੂੰ ਉਹਨਾਂ ਦੇ ਕੋਲ ਨਹੀਂ ਜਾਣਾ ਚਾਹੀਦਾ। ਤੂੰ ਧਨਵਾਨ ਹੈ, ਤੇਰੇ ਵਰਗੇ ਧਨਵਾਨ ਲੋਕਾਂ ਨੂੰ ਉਹ ਭਰਮਾ ਲੈਂਦੇ ਨੇ।
ਅਨਕ ਮਤਨ ਕੇ ਚਾਹਤ ਐਸੇ,
ਬਹੁਤ ਸਾਰੇ ਮਤਾਂ ਦੇ ਜਿਹੜੇ ਸਾਧੂ ਨੇ ਉਹ ਇਸੇ ਤਰ੍ਹਾਂ ਹੀ ਕਰਦੇ ਨੇ, ਉਹ ਇਸੇ ਤਰ੍ਹਾਂ ਹੀ ਵੱਡੇ ਵੱਡੇ ਧਨਵਾਨਾਂ ਨੂੰ ਆਪਣੇ ਕੋਲ ਭਰਮਾ ਕੇ ਆਪਣਾ ਚੇਲਾ ਬਣਾ ਲੈਂਦੇ ਨੇ।
ਧਨੀ ਹੋਏ ਸਿੱਖ ਹਮਲੇ ਜੈਸੇ,
ਔਰ ਉਹਨਾਂ ਸਾਰਿਆਂ ਦੀ ਇੱਛਾ ਹੁੰਦੀ ਹੈ ਵੀ ਸਾਡੇ ਧਨੀ ਸਿੱਖ ਹੋਣ, ਜਿਹੜੇ ਧਨਵਾਨ ਨੇ ਉਹ ਸਾਡੇ ਸਿੱਖ ਹੋਣ।
ਕਿਉਂ ਕਹਿ ਮਨ ਕੋ ਬਿਰਮਾਵੇ,
ਜਿਵੇਂ ਕਿਵੇਂ ਕਹਿ ਕੇ ਉਹ ਆਪਣੇ ਕੋਲ ਆਇਆ ਹੋਇਆ ਦਾ ਮਨ ਭਰਮਾ ਦਿੰਦੇ ਨੇ, ਮਨ ਚ ਭਰਮ ਪਾ ਦਿੰਦੇ ਨੇ।
ਬਨੈ ਸਿੱਖ ਬੋ ਦਰਬ ਚੜਾਵੇ,
ਤੇਰੇ ਵਰਗੇ ਜਿਹੜੇ ਲੋਕ ਨੇ ਉਹਨਾਂ ਦੇ ਸਿੱਖ ਬਣ ਕੇ ਉਹਨਾਂ ਨੂੰ ਚੜਾਵਾ ਚੜਾਉਂਦੇ ਨੇ, ਉਹਨਾਂ ਅੱਗੇ ਬਹੁਤ ਸਾਰੀ ਮਾਇਆ ਭੇਟ ਕਰਦੇ ਨੇ।
ਆਪਣ ਪੰਥ ਤੇ ਬੇਮਕ ਹੋਏ,
ਏਦਾਂ ਫਿਰ ਉਹ ਦੂਜੇ ਦੇ ਮਤ ਚ ਜਾ ਕੇ ਆਪਣੇ ਮਤ ਤੋਂ ਬੇਮੁਖ ਹੋ ਜਾਂਦੇ ਨੇ। ਜਿਹੜਾ ਉਹਨਾਂ ਦਾ ਆਪਣਾ ਪੰਥ ਹੁੰਦਾ ਹੈ ਉਸ ਪੰਥ ਤੋਂ ਫਿਰ ਉਹ ਬੇਮੁਖ ਹੋ ਜਾਂਦੇ ਨੇ।
ਮਿਲ ਪਰਮਤ ਸੋ ਤਾਨੇ ਅਰਪਾਏ,
ਏਦਾਂ ਪਰਾਏ ਮਤ ਵਾਲਿਆਂ ਨੂੰ ਮਿਲ ਕੇ ਫਿਰ ਉਹਨਾਂ ਨੂੰ ਜਾ ਕੇ ਮਾਇਆ ਭੇਟ ਕਰਨ ਲੱਗ ਪੈਂਦੇ ਨੇ।
ਤੇਨੇ ਮਿਲੀਏ ਕਿਸ ਸਾਥ,
ਤਲੋਕਾ ਜੀ ਤੁਸੀਂ ਨਹੀਂ ਜਾਣਾ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਹੀਂ ਜਾ ਕੇ ਮਿਲਣਾ, ਉਹਨਾਂ ਦੇ ਜਾ ਕੇ ਤੁਸੀਂ ਦਰਸ਼ਨ ਨਹੀਂ ਕਰਨੇ।
ਲਿਓਤ ਲਿਓ ਤੁਲਸੀ ਚਰਨੋਦਕ ਆਥ,
ਆ ਤੁਲਸੀ ਲਓ ਤੇ ਆ ਚਰਨ ਉਦਕ। ਚਰਨ ਉਦਕ ਕਹਿੰਦੇ ਨੇ ਚਰਨ ਪੌਲ ਨੂੰ, ਕਹਿੰਦਾ ਆ ਲੋ ਚਰਨ ਪੌਲ ਤੁਸੀਂ ਛਕੋ, ਤੁਹਾਨੂੰ ਨੀ ਜਾਣ ਦੀ ਲੋੜ। ਉੱਥੇ ਗੁਰੂ ਤੇਗ ਬਹਾਦਰ ਉਹ ਤਾਂ ਦੂਜੇ ਮਤ ਦੇ ਨੇ, ਆਪਣਾ ਵਿਰਾਗੀ ਮਤ ਹੈ, ਆਪਣੇ ਮਤ ਦੇ ਹੁੰਦੇ ਤੇ ਚਲੇ ਵੀ ਜਾਂਦੇ, ਦੂਜੇ ਮਤ ਵਾਲਿਆਂ ਕੋਲ ਜਾਈਏ ਤੇ ਉਹ ਭਰਮਾ ਲੈਂਦੇ ਨੇ ਤੁਸੀਂ ਨੀ ਜਾਣਾ। ਆ ਲੋ ਤੁਲਸੀ, ਵਿਰਾਗੀ ਸੀ ਨਾ, ਵਿਰਾਗੀ ਤੁਲਸੀ ਦਿੰਦੇ ਨੇ ਤੇ ਤੁਲਸੀ ਦੀ ਮਾਲਾ ਦਾ ਹੀ ਜਾਪ ਜਪਦੇ, ਨਾਲੇ ਚਰਨ ਪੌਲ ਦਿੰਦੇ ਨੇ। ਕਹਿੰਦੇ ਲਓ ਭਾਈ ਤਲੋਕਾ ਜੀ, ਜਵੰਦਾ ਇਹਦਾ ਗੋਤਰ ਸੀ, ਕਹਿੰਦਾ ਜੀ ਆ ਤੁਸੀਂ ਜਲ ਪਾਣੀ ਛਕੋ ਤੇ ਇੱਥੇ ਹੀ ਰਹੋ।
ਇੰਬਰ ਜਿਓ ਹੱਥ ਤਵੇ ਤਿਲੁਕਾ,
ਏਦਾਂ ਉਹਨੇ ਆਪਣੇ ਸਿੱਖ ਨੂੰ ਯਾਨੀ ਕਿ ਭਾਈ ਤਲੋਕੇ ਨੂੰ ਵਰਜ ਦਿੱਤਾ, ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਜਾਣ ਤੋਂ ਰੋਕ ਦਿੱਤਾ।
ਮੈਂ ਸ਼੍ਰੀ ਗੁਰ ਕੋ ਦਰਸ ਬਿਲੋਕਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਾ ਕੇ ਦਰਸ਼ਨ ਨਹੀਂ ਕੀਤੇ।
ਕਰੀ ਨਾ ਸੇਵਾ ਕਿਸੂ ਪ੍ਰਕਾਰ,
ਨਾ ਹੀ ਉਹਨੇ ਸਤਿਗੁਰਾਂ ਦੀ ਕੋਈ ਸੇਵਾ ਕੀਤੀ। ਹੈ ਤਾਂ ਨਗਰ ਦਾ ਚੌਧਰੀ ਸੀ, ਇਲਾਕੇ ਦਾ ਸਰਦਾਰ ਸੀ, ਤਲੋਕਾ ਜਵੰਦਾ ਸਾਰੇ ਇਲਾਕੇ ਦਾ ਸਰਦਾਰ ਸੀ। ਇਹਨੇ ਸਤਿਗੁਰਾਂ ਦੀ ਕੋਈ ਸੇਵਾ ਨਹੀਂ ਕੀਤੀ, ਨਾ ਹੀ ਮਹਾਰਾਜ ਜੀ ਦੇ ਕੋਲ ਗਿਆ।
ਅਛੈ ਮੂਰਖ ਮੰਦ ਗਵਾਰ,
ਔਰ ਅਤਿਸ਼ੈ ਮੂਰਖਤਾਈ ਧਾਰਨ ਕੀਤੀ, ਮੰਦ ਗਵਾਰ ਹੋ ਗਿਆ।
ਦਿਨ ਦੋ ਇੱਕ ਤੈ ਰੱਖਿਓ ਡੇਰਾ,
ਮਹਾਰਾਜ ਜੀ ਦੇ ਕੋਲ ਨਹੀਂ ਆਇਆ। ਇਧਰ ਗੁਰੂ ਤੇਗ ਬਹਾਦਰ ਸਾਹਿਬ ਨੇ ਦੋ ਦਿਨ ਇੱਥੇ ਡੇਰਾ ਰੱਖਿਆ, ਦੋ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਰਹੇ।
ਸਹਿਜ ਸੁਭਾਏ ਗੁਰ ਤਿਸ ਬੇਰਾ,
ਮਹਾਰਾਜ ਜੀ ਸਹਿਜ ਸੁਭਾਏ ਸੁਤੇ ਸਿੱਧੀ ਦੋ ਦਿਨ ਇੱਥੇ ਰਹੇ।
ਬੈਠੇ ਉਤੇ ਲੋਕ ਕੁਛ ਪਾਤ,
ਦਿਨ ਦੂਜੇ ਦਿਨ ਮਹਾਰਾਜ ਦੂਜੇ ਦਿਨ ਬੈਠੇ ਸੀ ਤੇ ਕੁਝ ਸਤਿਗੁਰਾਂ ਦੇ ਸਿੱਖ ਸੇਵਕ ਉਹ ਮਹਾਰਾਜ ਜੀ ਦੇ ਕੋਲ ਚਰਨਾਂ ਚ ਬੈਠੇ ਸਨ।
ਵਾਰਤਾਲਾਪ ਪ੍ਰਕਾਸ਼,
ਸਤਿਗੁਰੂ ਜੀ ਉਹਨਾਂ ਨਾਲ ਵਾਰਤਾਲਾਪ ਕਰ ਰਹੇ ਸਨ, ਬਚਨ ਬਿਲਾਸ ਕਰ ਰਹੇ ਸਨ।
ਨਿਕਸ਼ਿਓ ਵੈਰ ਜਿਵੰਦਾ ਗਯੋ,
ਸੁਭਾਵਕ ਹੀ ਜਿਵੰਦਾ ਯਾਨੀ ਕਿ ਤਲੋਕਾ ਇਹ ਆਪਣੇ ਘਰੋਂ ਨਿਕਲਿਆ ਤੇ ਪਿੰਡ ਵਾਲੇ ਪਾਸੋਂ ਜਿੱਧਰ ਸਤਿਗੁਰੂ ਜੀ ਬੈਠੇ ਸੀ ਉਧਰੋਂ ਹੀ ਨਿਕਲ ਕੇ ਬਾਹਰ ਨੂੰ ਚੱਲਿਆ ਸੀ ਕਿਤੇ।
ਜਿਤ ਦਿਸ਼ ਗੁਰ ਹਟ ਤਿਸ ਦਿਸ਼ ਆਯੋ,
ਸਤਿਗੁਰੂ ਜੀ ਬੈਠੇ ਸਨ ਉਧਰਲੇ ਪਾਸੇ ਵਾਪਸ ਮੁੜਿਆ ਆਉਂਦਾ ਸੀ।
ਨਿਕਟ ਨਹੀਂ ਗੁਰ ਕੇ ਚਲ ਆਯੋ,
ਇਹੋ ਜਿਹਾ ਮਨ ਇਹਦਾ ਭਰਮਿਆ ਹੋਇਆ ਸੀ। ਉਹ ਵਿਰਾਗੀ ਸਾਧ ਨੇ ਇਹੋ ਜਿਹਾ ਇਹਨੂੰ ਭਰਮ ਪਾਇਆ ਵੀ ਸਤਿਗੁਰਾਂ ਦੇ ਕੋਲੋਂ ਲੰਘ ਗਿਆ, ਮਹਾਰਾਜ ਜੀ ਕੋਲ ਨਹੀਂ ਆਇਆ। ਚੱਲ ਕੇ ਮੰਦੇ ਭਾਗ ਸਨ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਚੱਲ ਕੇ ਮਹਾਰਾਜ ਜੀ ਕੋਲ ਨਹੀਂ ਆਇਆ।
ਨਹੀਂ ਭਾਵ ਕਰ ਸੀਸ ਨਿਵਾਯੋ,
ਇਹ ਵੀ ਨਹੀਂ ਵੀ ਕੋਲੋਂ ਲੰਘਿਆ ਜਾਂਦਾ ਸੀ ਵੀ ਮੱਥਾ ਹੀ ਟੇਕਦਾ ਜਾਵਾ, ਦੂਰੋਂ ਹੀ ਸੀਸ ਝੁਕਾ ਦਿਆਂ, ਸੀਸ ਵੀ ਨਹੀਂ ਝੁਕਾਇਆ, ਏਦਾਂ ਹੀ ਆਕੜ ਦੇ ਨਾਲ ਸਤਿਗੁਰਾਂ ਦੇ ਕੋਲੋਂ ਲੰਘ ਗਿਆ।
ਨਹੀਂ ਸਮੀਪ ਜਾਏ ਕਰ ਬੈਸਾ,
ਨਾ ਹੀ ਮਹਾਰਾਜ ਜੀ ਦੇ ਕੋਲ ਜਾ ਕੇ ਬੈਠਾ।
ਬੋਲੇ ਸੁਣਿਓ ਬਾਕ ਨਾ ਕੈਸਾ,
ਨਾ ਮਹਾਰਾਜ ਜੀ ਨਾਲ ਕੋਈ ਬਚਨ ਕੀਤਾ, ਨਾ ਕੋਈ ਸਤਿਗੁਰਾਂ ਦਾ ਬਚਨ ਸੁਣਿਆ।
ਗ੍ਰਾਮ ਪ੍ਰਵੇਸ਼ ਪਿਓ ਜਬ ਲਿਓ,
ਜਦੋਂ ਇਹ ਆਪਣੇ ਪਿੰਡ ਚ ਜਿਵੰਦਾ ਪ੍ਰਵੇਸ਼ ਕਰ ਗਿਆ।
ਸ਼੍ਰੀ ਗੁਰੂ ਤੇਗ ਬਹਾਦਰ ਕਯੋ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨੂੰ ਜਾਂਦੇ ਨੂੰ ਵੇਖਿਆ ਤੇ ਵੇਖ ਕੇ ਮਹਾਰਾਜ ਜੀ ਬੋਲੇ,
ਕੌਣ ਤੋ ਇਹ ਗਮਨਿਓ ਗ੍ਰਾਮ।
ਮਹਾਰਾਜ ਜੀ ਦੇ ਕੋਲ ਜਿਹੜੇ ਸਿੱਖ ਬੈਠੇ ਸੀ ਉਹਨਾਂ ਨੂੰ ਪੁੱਛਦੇ, ਮਹਾਰਾਜ ਨੌਵੇਂ ਪਾਤਸ਼ਾਹ ਕਹਿੰਦੇ ਭਾਈ ਆਹ ਕੌਣ ਸੀ ਜਿਹੜਾ ਲੰਘ ਕੇ ਗਿਆ,
ਕੌਣ ਜਾਤ ਕੁਲ ਕਿਆ ਹੈ ਨਾਮ,
ਇਹਦੀ ਜਾਤ ਬਰਾਦਰੀ ਕੀ ਆ, ਇਹਦਾ ਨਾਂ ਕੀ ਆ ਜਿਹੜਾ ਲੰਘ ਕੇ ਗਿਆ।
ਤੈ ਕੇ ਨਰ ਗੁਰ ਟਿਕ ਜੋ ਹੈ,
ਉਸ ਪਿੰਡ ਦੇ ਲੋਕ ਮਹਾਰਾਜ ਜੀ ਕੋਲ ਬੈਠੇ ਸੀ ਜਿਹੜੇ ਸ਼ਰਧਾਲੂ ਸੀ, ਉਹ ਫਿਰ ਬੋਲੇ ਮਹਾਰਾਜ ਜੀ ਨੂੰ ਕਹਿਣ ਲੱਗੇ,
ਜਿਨੋ ਪ੍ਰਸੰਗ ਤੁਸੀਂ ਕੋ ਕਹਿ,
ਮਹਾਰਾਜ ਜੀ ਨੂੰ ਸਾਰਾ ਪ੍ਰਸੰਗ ਦੱਸਣ ਲੱਗੇ।
ਇਹ ਜੀਵੰਦਨ ਮੈਂ ਸਿਰਦਾਰ, ਬਹੁਤੇ ਲੋਕ ਰਹਿ ਅਨਸਾਰ,
ਮਹਾਰਾਜ ਜੀ ਜਿਹੜੇ ਜੱਟਾਂ ਵਿੱਚ ਜਵੰਦੇ ਹੁੰਦੇ ਨੇ ਉਹਨਾਂ ਜਵੰਦਿਆਂ ਦਾ ਇਹ ਸਰਦਾਰ ਹੈ ਤੇ ਇਹਦਾ ਨਾਂ ਤਲੋਕਾ ਤੇ ਬੜੇ ਪਿੰਡਾਂ ਦੇ ਲੋਕ ਇਹਦੇ ਅਨੁਸਾਰ ਚੱਲਦੇ ਨੇ, ਇਹਦੀ ਆਗਿਆ ਵਿੱਚ ਇਹਦੇ ਅਨੁਸਾਰ ਹੋ ਕੇ ਰਹਿੰਦੇ ਨੇ।
ਕਰਤੇ ਵੈਰ ਜੇ ਕਿਤ ਕੋ ਚਾਲੇ,
ਮਹਾਰਾਜ ਆਪਣੇ ਘਰੋਂ ਨਿਕਲ ਕੇ ਜਦੋਂ ਬਾਹਰ ਕਿਤੇ ਜਾਂਦਾ ਕਿੱਧਰ ਵੀ ਜਾਂਦਾ
ਨਰ ਸਮਦਾ ਚਲੇ ਤਿਸ ਨਾਲੇ,
50-100 ਬੰਦਾ ਇਹਦੇ ਨਾਲ ਚੱਲਦਾ, ਏਡਾ ਸਰਦਾਰ ਹੈ, ਕੱਲਾ ਨਹੀਂ ਜਾਂਦਾ। ਜੇ ਘਰੋਂ ਨਿਕਲਦਾ ਇਹਦੇ ਨਾਲ ਕਈ ਬੰਦੇ ਨਾਲ ਨਿਕਲ ਕੇ ਚੱਲਦੇ ਨੇ, ਇਕੱਠ ਦੇ ਵਿੱਚ ਇਹਦੇ ਨਾਲ ਜਾਂਦੇ ਨੇ।
ਅਬ ਵੀ ਹੁਤੇ ਸੰਗ ਨਰ ਬ੍ਰਿੰਦ,
ਮਹਾਰਾਜ ਹੁਣ ਵੀ ਤੁਸੀਂ ਵੇਖਿਆ ਵੀ ਕੱਲਾ ਨਹੀਂ ਸੀ, ਇਹਦੇ ਨਾਲ ਕਈ ਬੰਦੇ ਸੀ, ਉਹ ਸਾਰੇ ਇਹਦੇ ਅਧੀਨ ਹੋ ਕੇ ਚੱਲਦੇ ਨੇ ਇਹਦੇ ਨਾਲ। ਮਹਾਰਾਜ ਜੀ ਹੁਣ ਵੀ ਤੁਸੀਂ ਵੇਖਿਆ ਕਿੰਨੇ ਬੰਦੇ ਜਾ ਰਹੇ ਨੇ,
ਮੰਨੇ ਇਸ ਕੋ ਹੁਕਮ ਬਿਲੰਦ,
ਇਹਦਾ ਹੁਕਮ ਮੰਨਦੇ ਨੇ ਲੋਕ, ਇਹਦੀ ਆਗਿਆ ਮੰਨਦੇ ਨੇ ਲੋਕ, ਬੜੀ ਚੱਲਦੀ ਹੈ ਇਹਦੀ ਇਲਾਕੇ ਵਿੱਚ।
ਜੀਵੰਦਨ ਕੋ ਬਾਈਆ ਸਾਰਾ,
ਮਹਾਰਾਜ 22 ਪਿੰਡ ਨੇ ਨਾ ਜਵੰਦਿਆਂ ਦੇ ਨੇੜੇ ਤੇੜੇ, ਇਹ ਜਿਹੜੇ ਜਵੰਦੇ ਨੇ ਮਹਾਰਾਜ ਇਹਨਾਂ ਦੇ 22 ਪਿੰਡ ਨੇੜੇ ਤੇੜੇ ਵਸਦੇ ਨੇ।
ਤਿੰਨ ਮੈਂ ਇਹ ਸਰਦਾਰ ਉਦਾਰਾ,
ਉਹਨਾਂ 22 ਪਿੰਡਾਂ ਦਾ ਇਹ ਸਰਦਾਰ ਹੈ, ਏਡਾ ਵੱਡਾ ਹੈ ਮਹਾਰਾਜ, 22 ਪਿੰਡ ਇਹਦੇ ਅਧੀਨ, ਜਵੰਦਿਆਂ ਦੇ 22 ਕਹਿੰਦੇ ਨੇ 22 ਪਿੰਡਾਂ ਨੂੰ, ਵੀ 22 ਪਿੰਡ ਨੇ ਮਹਾਰਾਜ ਤੇ ਉਹਨਾਂ ਸਾਰੇ ਪਿੰਡਾਂ ਦਾ ਇਹ ਸਰਦਾਰ ਹੈ।
ਸੁਣ ਸਤਿਗੁਰ ਬੋਲੇ ਰਿਸ ਭੋਏ, ਨੈ ਬਾਈਆ ਨੈ ਤੇਈਆ ਕੋਈ।
ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ, ਇਹ ਮਹਾਰਾਜ ਜੀ ਨੇ ਹੋਣੀ ਦੱਸੀ ਹੈ, ਕੋਈ ਸਰਾਪ ਨਹੀਂ ਦੇ ਰਹੇ ਗੁਰੂ ਸਾਹਿਬ ਜੀ। ਇਹ ਹੋਣੀ ਜਿਹੜੀ ਅੱਗੇ ਹੋਣੀ ਸੀ, ਮਹਾਰਾਜ ਕਹਿੰਦੇ ਨਾ ਇਹਨਾਂ ਦਾ ਬਾਈਆ ਰਹਿਣਾ ਤੇ ਨਾ ਤੇਈਆ ਰਹਿਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਮਹਾਰਾਜ ਕਹਿੰਦੇ ਨਾ ਬਾਈਆ ਤੇ ਨਾ ਤੇਈਆ, ਕੁਝ ਨੀ ਰਹਿਣਾ,
ਕੁਛ ਨਾ ਰਹਿ ਉਜੜ ਸਭ ਜਾਵੇ,
ਕੁਝ ਨੀ ਰਹਿਣਾ ਇਹਨਾਂ ਦਾ, ਇਹ ਸਾਰੇ ਉਜੜ ਜਾਣਗੇ, ਕਿਉਂਕਿ ਹੋਣੀ ਇਹੋ ਜਿਹੀ ਵਰਤਣੀ ਹੈ।
ਬੱਚੇ ਜੋ ਪਰ ਸੁਗਰਾਮ ਵਸਾਵੇ,
ਜਿਹੜੇ ਵਸਣਗੇ ਉਹ ਇਹਨਾਂ ਪਿੰਡਾਂ ਚ ਨਹੀਂ ਰਹਿਣਗੇ, ਉਹ ਹੋਰ ਹੀ ਜਾ ਕੇ ਪਿੰਡ ਵਸਾਣਗੇ ਜਿਹੜੇ ਇਹਨਾਂ ਵਿੱਚੋਂ ਬਚਣਗੇ।
ਨੈ ਸਰਦਾਰੀ ਨੈ ਸਰਦਾਰ, ਮਰ ਮਰ ਜਨਮੈ ਹੋਏ ਖੁਆਰ।
ਕਹਿੰਦੇ ਨਾ ਇਹਦੀ ਸਰਦਾਰੀ ਰਹਿਣੀ ਹੈ, ਨਾ ਇਹ ਸਰਦਾਰ ਰਹਿਣਾ, ਇਹ ਮਰ ਮਰ ਕੇ ਜੰਮਦਾ ਮਰਦਾ ਹੀ ਰਹੇਗਾ, ਕਿਉਂਕਿ ਕੱਚੇ ਦਾ ਚੇਲਾ ਬਣਿਆ ਹੋਇਆ ਤੇ ਗੁਰੂ ਨਾਨਕ ਦੀ ਸ਼ਰਨ ਵਿੱਚ ਨਹੀਂ ਆਇਆ।
ਹੋਏ ਏਮਨਾਬਾਦ ਸਮਾਨ,
ਮਹਾਰਾਜ ਕਹਿੰਦੇ ਜਿਵੇਂ ਏਮਨਾਬਾਦ ਚ ਉਜਾੜ ਹੋਇਆ ਸੀ ਨਾ ਬਾਬਰ ਦੇ ਟਾਈਮ ਤੇ, ਉਦਾਂ ਦਾ ਉਜਾੜ ਹੋਵੇਗਾ ਇਹਨਾਂ ਦੇ ਪਿੰਡਾਂ ਵਿੱਚ।
ਬਿਨ ਸੈ ਸ਼ਿਗਰ ਮਹਾਨ ਅਜਾਨ,
ਅਣਜਾਣ ਜਿਹੜੇ ਨੇ ਸ਼ਿਗਰ ਹੀ ਬਿਨਸ ਜਾਣਗੇ।
ਇੱਕ ਸਿੱਖ ਸੇਵ ਕਰੀ ਸੁਣ ਗਏ, ਨਿਜ ਕੁਟੰਬ ਸੰਗ ਉਚਰਤ ਪਏ।
ਉਸ ਪਿੰਡ ਦੇ ਕੁਝ ਇੱਕ ਦੋ ਸੇਵਕ ਮਹਾਰਾਜ ਜੀ ਦੇ ਸਨ, ਉਹਨਾਂ ਨੇ ਜਦੋਂ ਜਾ ਕੇ ਮਹਾਰਾਜ ਜੀ ਦੇ ਬਚਨ ਸੁਣੇ ਨਾ, ਉਹ ਸਿੱਖ ਜਿਹੜਾ ਉੱਥੋਂ ਦਾ ਹੀ ਸੀ, ਪਿੰਡ ਦਾ ਹੀ ਰਹਿਣ ਵਾਲਾ ਹੈ, ਉਹ ਵੀ ਜਵੰਦਾ ਹੀ ਸੀ, ਉਹ ਗੁਰੂ ਦਾ ਸਿੱਖ ਸੀ, ਉਹਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ, ਉਹਨੇ ਜਾ ਕੇ ਆਪਣੇ ਪਰਿਵਾਰ ਨੂੰ ਮਿਲਿਆ ਘਰ ਜਾ ਕੇ।
ਬਜਰ ਸਮਾਨ ਸਰਾਪੇ ਹੋਇਓ,
ਉਹਨੇ ਆਖਿਆ ਭਾਈ ਗੁਰੂ ਸਾਹਿਬ ਦਾ ਸਰਾਪ ਹੋ ਗਿਆ ਸਾਰਿਆਂ ਨੂੰ। ਮਹਾਰਾਜ ਜੀ ਨੇ ਕਿਹਾ ਵੀ ਇਹ ਤਾਂ ਬਾਈਆ ਤੇਈਆ ਰਹਿਣਾ ਹੀ ਨੀ, ਸਾਰੇ ਉਜੜ ਜਾਣੇ ਨੇ,
ਇਸ ਤੇ ਜੀਵੰਦਨ ਕੁੱਲ ਛਯੋ,
ਬੰਦਿਆਂ ਦੀ ਕੁੱਲ ਖਤਮ ਹੋ ਜਾਏਗੀ।
ਸਭ ਬਾਈਏ ਕੋ ਹੋਇਓ ਨਾਥ,
ਕਹਿੰਦੇ ਉਹ ਜਿਹੜਾ ਸਿੱਖ ਸੀ ਉਹ ਆਪਣਾ ਪਰਿਵਾਰ ਲੈ ਕੇ ਮੇਰਠ ਦੇ ਇਲਾਕੇ ਦੇ ਵਿੱਚ, ਜਿਹੜੇ ਜਵੰਦੇ ਹੋਰ ਵੀ ਬਚੇ, ਮੇਰਠ ਦੇ ਕੋਲ ਉਹਨਾਂ ਨੇ ਜਾ ਕੇ ਇੱਕ ਨਗਰ ਵਸਾਇਆ। ਉਸ ਨਗਰ ਦਾ ਨਾਂ ਸੀ ਜਟਵਾੜਾ, ਜਿੱਥੋਂ ਜਵੰਦਿਆਂ ਨੇ, ਜਵੰਦਿਆਂ ਤੋਂ ਜਟਵਾੜਾ ਨਗਰ। ਜਿਹੜੇ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਧਰਮ ਸਿੰਘ ਜੀ ਹੋਏ ਨੇ, ਉਹ ਉਸੇ ਸਿੱਖ ਦੇ ਪਰਿਵਾਰ ਚੋਂ ਸਨ, ਜਿਹੜਾ ਇੱਥੋਂ ਫਿਰ ਉੱਜੜ ਕੇ ਉਸ ਜਟਵਾੜੇ ਨਗਰ ਦੇ ਵਿੱਚ ਜਾ ਵਸੇ। ਉੱਥੇ ਉਸੇ ਪਰਿਵਾਰ ਦੇ ਵਿੱਚੋਂ, ਜਟਵਾੜਿਆਂ ਦੀ ਉਸੇ ਨਗਰ ਦੇ ਵਿੱਚੋਂ ਭਾਈ ਧਰਮ ਸਿੰਘ ਜੀ ਪਿਆਰੇ, ਉਸੇ ਜਵੰਦਿਆਂ ਦੀ ਫਿਰ ਅੱਗੇ ਗੋਤਰ ਦੇ ਵਿੱਚੋਂ ਉਹ ਸਿੱਖ ਸੀ, ਉਹਨੇ ਮਹਾਰਾਜ ਜੀ ਦੀ ਆਗਿਆ ਮੰਨੀ। ਉਹਨੂੰ ਪਤਾ ਸੀ ਵੀ ਹੁਣ ਬਚਨ ਹੋ ਗਿਆ, ਨਗਰ ਤਾਂ ਉੱਜੜ ਜਾਣਾ ਤੇ ਇਹ ਜਗ੍ਹਾ ਛੱਡ ਕੇ ਹੁਣ ਕਿਤੇ ਹੋਰ ਵਸੀਏ।
ਸਭ ਬਾਈਏ ਕੋਇਓ ਨਾਥ,
ਜਿਹੜਾ ਬਾਈਆ ਸੀ ਸਾਰਾ ਨਾਸ ਹੋ ਗਿਆ।
ਕਰਕਾ ਸਮ ਗਰ ਗਏ ਨਰਨਾਥ,
ਕਹਿੰਦੇ ਜਿਵੇਂ ਔਲਿਆਂ ਦੇ ਵਿੱਚ ਸਾਰੀ ਧਰਤੀ ਫਸਲ ਗਲ ਜਾਂਦੀ ਹੈ ਨਾ, ਏਦਾਂ ਗਲ ਗਏ ਸਾਰੇ।
ਤੈ ਤੇ ਸ਼੍ਰੀ ਗੁਰ ਕੂਚ ਕਰਾਏ, ਪਹੁੰਚੇ ਆਏ ਨਗਰ ਹੰਡਿਆਏ।
ਦੋ ਦਿਨ ਰਹਿ ਕੇ ਮਹਾਰਾਜ ਜੀ ਸ਼ੇਖੇ ਤੋਂ ਅੱਗੇ ਚੱਲ ਪਏ ਤੇ ਹੰਡਿਆਏ ਨਗਰ ਪਹੁੰਚੇ ਹਨ।
ਉਤਰੇ ਤਾਂ ਲਗਾਇਓ ਡੇਰਾ,
ਹੰਡਿਆਏ ਨਗਰ ਆ ਕੇ ਸਤਿਗੁਰਾਂ ਨੇ ਡੇਰਾ ਕੀਤਾ ਹੈ।
ਮਿਲ ਗ੍ਰਾਮ ਆਏ ਤਿਸ ਬੇਰਾ,
ਪਿੰਡ ਵਾਲੇ ਲੋਕ ਸਾਰੇ ਇਕੱਠੇ ਹੋ ਕੇ ਮਹਾਰਾਜ ਜੀ ਕੋਲ ਆਏ।
ਡਰ ਸਰਾਪ ਤੇ ਬਿਨਤੀ ਠਾਨੀ, ਕਿਮ ਸਭ ਹੀ ਕੀ ਕਰਤੇ ਹਾਨੀ।
ਉਹ ਡਰੇ ਹੋਏ ਸੀ ਵੀ ਗੁਰੂ ਸਾਹਿਬ ਜਿਹੜਾ ਬਚਨ ਕਰ ਦਿੰਦੇ ਨੇ ਪੂਰਾ ਹੁੰਦਾ, ਪਿੱਛੇ ਵੀ ਕਰਕੇ ਆਏ ਨੇ ਵੀ ਉਹ ਤਾਂ ਪੂਰਾ ਹੋ ਜਾਂਦਾ, ਔਲਿਆਂ ਦਾ ਮੀਂਹ ਪਿਆ, ਗਲ ਗਏ ਨੇ ਸਾਰੇ ਕਹਿੰਦੇ ਵਿੱਚੇ ਹੀ। ਕਹਿੰਦੇ ਇਹੋ ਜਿਹੀ ਖੇਡ ਵਰਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨਾਲ।
ਸ੍ਰੀ ਗੁਰ ਕਹਿਓ ਹੁਕਮ ਹੈ ਐਸੇ, ਮੇਟ ਸਕੈ ਕੋ ਇਸ ਨੇ ਕੈਸੇ।
ਉਹਨਾਂ ਵਿੱਚੋਂ ਕਈ ਜਿਹੜੇ ਜਵੰਦੇ ਸੀ ਜਾਂ ਪਿੰਡਾਂ ਦੇ ਲੋਕ ਸੀ ਉਹ ਆ ਗਏ ਸਤਿਗੁਰਾਂ ਕੋਲ, ਕਹਿੰਦੇ ਮਹਾਰਾਜ ਤੁਸੀਂ ਬਚਨ ਕਰ ਰਹੇ ਹੋ ਵੀ ਬਾਈਆ ਤੇਈਆ ਰਹਿਣਾ ਹੀ ਨਹੀਂ, ਅਸੀਂ ਵੀ ਇਹਨਾਂ ਪਿੰਡਾਂ ਚ ਹੀ ਰਹਿੰਦੇ, ਗਲਤੀ ਇੱਕ ਬੰਦੇ ਦੀ ਹੈ। ਮਹਾਰਾਜ ਜੀ ਕਹਿੰਦੇ ਭਾਈ ਅਸੀਂ ਸਰਾਪ ਨਹੀਂ ਦਿੱਤਾ, ਅਸੀਂ ਤੁਹਾਨੂੰ ਹੋਣੀ ਦੱਸੀ ਹੈ ਵੀ ਇਹ ਹੁਕਮ ਹੈ ਪਰਮਾਤਮਾ ਦਾ ਵੀ ਇਹ ਪਿੰਡ ਉੱਜੜ ਜਾਣੇ ਨੇ ਸਾਰੇ, ਅਸੀਂ ਤਾਂ ਇਹ ਬਚਨ ਕੀਤਾ, ਜਿਹੜੀ ਹੋਣੀ ਸੀ ਉਹ ਤੁਹਾਨੂੰ ਪਹਿਲਾਂ ਦੱਸ ਦਿੱਤੀ ਹੈ, ਤੁਹਾਡੇ ਕੋਲੋਂ ਆਪਣਾ ਬਚਾਅ ਹੁੰਦਾ ਤੇ ਤੁਸੀਂ ਕਰ ਲਓ। ਤੇ ਉਹਨਾਂ ਵਿੱਚੋਂ ਫਿਰ ਬਹੁਤੇ ਪਰਿਵਾਰ ਉਸ ਜਟਵਾੜੇ ਨਗਰ ਵਿੱਚ ਜਾ ਵਸੇ, ਮੇਰਠ ਦੇ ਇਲਾਕੇ ਦੇ ਵਿੱਚ। ਤੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਇਲਾਕੇ ਚ ਵਿਚਰ ਰਹੇ ਨੇ।
ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।